ਗਰੀਬ ਨਵਾਜ ਸਤਿਗੁਰੂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਕਿਰਪਾ ਰਹਿਮਤ ਸਦਕਾ ਜੀਵਨ ਦੇ ਅਮਰ ਵਿਸ਼ਵਾਸ ਆਪ ਜੀ ਸਤਸੰਗਤ ਵਿੱਚ ਬੈਠ ਕੇ ਸਫ਼ਰ ਕਰ ਰਹੇ ਹੋ। ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਦਾ ਕੀਰਤਨ ਆਪ ਜੀ ਨੇ ਪਿਆਰ ਸ਼ਰਧਾ ਨਾਲ ਸ਼ਰਵਣ ਕੀਤਾ ਹੈ। ਸਤਿਗੁਰੂ ਜੀ ਦੇ ਪਾਵਨ ਉਪਦੇਸ਼ ਦੀ ਕਥਾ ਜੋ ਬਾਬਾ ਫਰੀਦ ਸਾਹਿਬ ਜੀ ਦੇ ਸਲੋਕਾਂ ਵਿੱਚ ਲੜੀਵਾਰ ਚੱਲ ਰਹੀ ਹੈ, ਆਓ ਪਿਆਰ ਸ਼ਰਧਾ ਨਾਲ ਸ਼ਰਵਣ ਕਰੀਏ। ਮਹਾਰਾਜ ਸਾਹਿਬ ਦਾ ਧਿਆਨ ਕਰਦੇ ਹੋਏ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਬਰ ਮੰਜ ਕਮਾਣ ਇਹ ਸਬਰ ਕਾ ਨੀਹਣੋ।
ਬਾਬਾ ਫਰੀਦ ਸਾਹਿਬ ਜੀ ਕੱਲ੍ਹ ਦੇ ਸ਼ਲੋਕ ਵਿੱਚ ਇਹ ਉਪਦੇਸ਼ ਦੇ ਰਹੇ ਸਨ, ਜਦੋਂ ਕਿਸੇ ਨੇ ਫਕੀਰੀ ਲਿਬਾਸ ਧਾਰਨ ਕਰਕੇ ਬੜੇ ਯਤਨ ਕੀਤੇ, ਕੁਝ ਸਮੇਂ ਬਾਅਦ ਉਹ ਨਾਸਤਕ ਹੋ ਕੇ ਕਹਿੰਦਾ, ਅੱਲਾ ਨਹੀਂ ਹੈ, ਪ੍ਰਾਪਤੀ ਤਾਂ ਮੈਨੂੰ ਹੋਈ ਨਹੀਂ। ਬਾਬਾ ਫਰੀਦ ਸਾਹਿਬ ਜੀ ਨੇ ਉਸਨੂੰ ਕਿਹਾ ਸੀ, ਫਰੀਦਾ ਤੂੰ ਦੇਂਦੀਏ ਸੁਹਾਗ ਕੂ ਤਾਂ ਉਹ ਤਨਕਾਈ ਕੋਲ, ਜਿਨ੍ਹਾਂ ਨਾ ਉਹ ਸੁਹਾਗਣੀ ਤਿੰਨਾਂ ਚਾਕ ਨਾ ਹੋਰ। ਜਿਹਨੂੰ ਸੁਹਾਗਣੀ ਕਹਿੰਦੇ ਉਹਨੂੰ ਆਪਣੇ ਪਤੀ ਤੋਂ ਬਿਨਾਂ ਕਿਸੇ ਹੋਰ ਦੀ ਚਾਕ ਨਹੀਂ। ਜਿਹਨੂੰ ਗੁਰੂ ਕਾ ਸਿੱਖ ਕਹਿੰਦੇ ਆ, ਜਿਹਨੂੰ ਅੱਲਾ ਦਾ ਪਿਆਰਾ ਭਗਤ ਕਹਿੰਦੇ ਆ, ਉਹਨੂੰ ਅੱਲਾ ਤੋਂ ਬਿਨਾਂ ਕਿਸੇ ਹੋਰ ਦੀ ਆਸ ਨਹੀਂ। ਤੇਰੇ ਆਪਣੇ ਹੀ ਅੰਦਰ ਕੋਈ ਕੋਲ ਹੋਵੇਗੀ, ਕੋਈ ਉਣਤਾਈ ਹੋਵੇਗੀ, ਤਾਂ ਕਰਕੇ ਤੈਨੂੰ ਅੱਲਾ ਦੀ ਸਾਖਿਆਤ ਨਹੀਂ ਹੋਈ। ਅੱਲਾ ਤਾਂ ਹਰ ਥਾਂ 'ਤੇ ਮੌਜੂਦ ਹੈ। ਕਿਉਂ ਬਾਬਾ ਫਰੀਦ ਸਾਹਿਬ ਜੀ ਨੇ ਉਸ ਸਾਈਂ ਫਕੀਰ ਨੂੰ ਉਪਦੇਸ਼ ਦਿੱਤਾ ਹੈ? ਸੰਤੋਖ ਦੀ ਬਾਬਤ ਬਾਬਾ ਫਰੀਦ ਸਾਹਿਬ ਜੀ ਨੇ ਕੱਲ੍ਹ ਦੇ ਉਪਦੇਸ਼ ਵਿੱਚ ਇਹ ਸ਼ਬਦ ਆਇਆ ਸੀ, ਕਹਿੰਦੇ ਨੇ ਕਿ ਜਿਸਨੇ ਆਪਣੇ ਹਿਰਦੇ ਦੇ ਅੰਦਰ ਸਬਰ ਧਾਰਨ ਕਰ ਲਿਆ, ਸੰਤੋਖ ਧਾਰਨ ਕਰ ਲਿਆ, ਇਹ ਨਾ ਕਮਾਣ ਹੈ ਹੱਥ ਵਿੱਚ ਪਕੜਿਆ ਹੋਇਆ। ਹਿਰਦੇ ਦਾ ਸੰਤੋਖ ਕਿਸੇ ਵੀ ਪਦਾਰਥ ਦਾ ਲਾਲਚ ਨਹੀਂ ਪੈਦਾ ਹੁੰਦਾ ਹੈ, ਅਤੇ ਸੰਤੋਖ ਤੋਂ ਬਿਨਾਂ ਕਦੇ ਰੱਜ ਆ ਨਹੀਂ ਸਕਦਾ। ਬਿਨਾਂ ਸੰਤੋਖ ਨਹੀਂ ਕੋ ਰੱਜ। ਜੇ ਕੋਈ ਕਹੇ ਕਿ ਪਦਾਰਥਾਂ ਦੇ ਨਾਲ ਮੈਨੂੰ ਤ੍ਰਿਪਤੀ ਹੋ ਜਾਵੇਗੀ, ਇੰਨੇ ਕੁ ਪਦਾਰਥ ਮਿਲ ਗਏ ਬਸ ਫਿਰ ਮੈਂ ਰੱਜ ਜਾਵਾਂਗਾ, ਮਹਾਰਾਜ ਕਹਿੰਦੇ ਹੈ ਜਿਵੇਂ ਲੱਕੜਾਂ ਪਾਉਣ ਦੇ ਨਾਲ ਅੱਗ ਸ਼ਾਂਤ ਨਹੀਂ ਹੁੰਦੀ, ਸਗੋਂ ਭਾਂਬੜ ਬਲ ਪੈਂਦੇ ਆ। ਜਿੰਨੇ ਵੀ ਇਸ ਮਨ ਨੂੰ ਪਦਾਰਥ ਦੇਈ ਜਾਈਏ, ਇਹਦੇ ਅੰਦਰ ਤ੍ਰਿਸ਼ਨਾ ਦੀ ਅੱਗ ਦੇ ਭਾਂਬੜ ਵੱਧਦੇ ਜਾਂਦੇ ਆ, ਕਦੇ ਘੱਟਦੇ ਨਹੀਂ। ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ, ਉਹ ਵਿਰਲਾ ਕੌਣ ਹੈ? ਸਤਸੰਗੀ, ਨਾਮ ਸਿਮਰਨ ਦਾ ਅਭਿਆਸ ਕਰਨ ਵਾਲਾ ਗੁਰਮੁਖ, ਜਿਹੜੀ ਤ੍ਰਿਸ਼ਨਾ ਮਹਾਰਾਜ ਮਾਰ ਦਿੰਦੇ ਆ। ਅੱਗੇ ਤੋਂ ਅੱਗੇ ਤੀਬਰਤਾ ਦੇ ਨਾਲ ਇੱਛਾਵਾਂ ਵੱਧਦੀਆਂ ਜਾਂਦੀਆਂ, ਜਿੰਨਾ ਵੱਡਾ ਪਸਾਰਾ ਉਨੀਆਂ ਵੱਡੀਆਂ ਇੱਛਾਵਾਂ। ਬਾਬਾ ਫਰੀਦ ਸਾਹਿਬ ਕਹਿੰਦੇ ਆ, ਹਿਰਦੇ ਦਾ ਸੰਤੋਖ ਜਿਹੜਾ ਨਾ, ਉਹ ਤਾਂ ਜਾਣੋ ਹੱਥ ਵਿੱਚ ਪਕੜਿਆ ਹੋਇਆ ਕਮਾਣ ਹੈ, ਅਤੇ ਬਾਹਰੋਂ ਸਰੀਰ ਕਰਕੇ ਸੰਤੋਖ ਸਬਰ ਧਾਰਨ ਕਰਨਾ, ਇਹ ਸਬਰ ਕਾ ਨੀਹਣੋ, ਇਹ ਸੰਤੋਖ ਰੂਪੀ ਚਿੱਲਾ ਜਿਹੜਾ ਨਾ, ਭਾਵ ਬਾਹਰੋਂ ਸਬਰ ਧਾਰਨ ਕਰਨਾ, ਸੰਤੋਖ ਰੱਖਣਾ, ਸਾਦੇ ਵਸਤਰ ਪਹਿਨਣੇ, ਸਾਦਗੀ ਵਿੱਚ ਰਹਿਣਾ, ਸਾਦਾ ਭੋਜਨ ਖਾਣਾ, ਇਹ ਉਸ ਤਨਸ਼ ਦੇ ਉੱਤੇ ਚੜ੍ਹਿਆ ਹੋਇਆ ਕਹਿੰਦੇ ਚਿੱਲਾ ਹੈ।
ਸਬਰ ਸੰਧਾ ਬਾਣ ਖਾਲਕ ਖਤਾ ਨਾ ਕਰੀ,
ਤੇ ਫਿਰ ਆਪਣੀ ਬਾਣੀ ਕਰਕੇ ਵੀ ਸੰਤੋਖ ਧਾਰਨ ਕਰਨਾ। ਬਾਣੀ ਕਰਕੇ ਸੰਤੋਖ ਕਿਵੇਂ ਧਾਰਨ ਕਰੀਦਾ? ਕਦੇ ਕੌੜਾ ਨਹੀਂ ਬੋਲੀਦਾ, ਜੇ ਕੋਈ ਕੌੜਾ ਬੋਲੇ ਵੀ ਤਾਂ ਉਹਦੇ ਸ਼ਬਦ ਹਿਰਦੇ ਅੰਦਰ ਜਲ ਲਈਦੇ ਆ, ਬਰਦਾਸ਼ਤ ਕਰ ਲਈਦੇ ਆ। ਇਹ ਜਿਹੜਾ ਬਾਣੀ ਕਰਕੇ ਸੰਤੋਖ ਧਾਰਨ ਕਰਨਾ ਹੈ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਉਸ ਕਮਾਨ ਦੇ ਵਿੱਚ ਸੰਜਿਆ ਹੋਇਆ ਬਾਣ ਹੈ। ਜਦੋਂ ਇਸ ਤਰ੍ਹਾਂ ਬਾਣੀ ਦਾ ਬਾਣ ਸੰਤੋਖ ਧਾਰਨ ਕਰ ਲਈਏ ਅਤੇ ਜਦੋਂ ਚੱਲਦਾ ਹੈ ਨਾ, ਖਾਲਕ ਖਤਾ ਨਾ ਕਰੀ, ਫਿਰ ਉਹ ਖਾਲਕ ਅੱਲਾ ਜਿਹੜਾ ਨਾ ਉਸਦੇ ਬੋਲ ਨੂੰ ਖਤਾ ਨਾ ਕਰੀ ਮੋੜਦਾ ਨਹੀਂ ਹੈ, ਉਹਦਾ ਬੋਲ ਤਤਕਾਲ ਫਿਰ ਸੱਤ ਹੋ ਜਾਂਦਾ ਹੈ। ਸੁਤੇ ਸਿੱਧ ਹੀ ਅੱਧਾ ਵੀ ਬੋਲ ਮੁੱਖ ਤੋਂ ਕਿਹਾ ਜਾਵੇ ਤਾਂ ਉਹਨਾਂ ਦਾ ਕਿਹਾ ਹੋਇਆ ਉਹ ਵਚਨ ਸੱਚ ਹੋ ਜਾਂਦਾ ਹੈ। ਇਸ ਤਰ੍ਹਾਂ ਬਾਬਾ ਫਰੀਦ ਸਾਹਿਬ ਕਹਿੰਦੇ ਆ, ਜਿਹਨੇ ਮਨ ਕਰਕੇ, ਬਾਣੀ ਕਰਕੇ ਅਤੇ ਸਰੀਰ ਕਰਕੇ ਸੰਤੋਖ ਧਾਰਨ ਕੀਤਾ ਹੈ, ਉਸਦੇ ਮੁੱਖ ਦੇ ਕਹੇ ਹੋਏ ਬੋਲ ਵਾਹਿਗੁਰੂ ਜੀ ਪੂਰੇ ਕਰ ਦਿੰਦੇ ਹਨ।
ਸਬਰ ਅੰਦਰ ਸਾਬਰੀ ਤਨ ਇਹ ਵੈ ਜਾਲੇਨਾ।
ਜਿਹੜੇ ਸੰਤੋਖੀ ਹੁੰਦੇ ਆ ਨਾ, ਉਹ ਸੰਤੋਖ ਦੇ ਵਿੱਚ ਆਪਣੇ ਤਨ ਨੂੰ, ਸਰੀਰ ਨੂੰ ਇਸ ਤਰ੍ਹਾਂ ਜਾਲ ਦਿੰਦੇ ਆ, ਭਾਵ ਆਪਣੀ ਤਨ ਹੰਗਤਾ ਨੂੰ, ਲੋਭ ਨੂੰ ਅੰਦਰੋਂ ਇਸ ਤਰ੍ਹਾਂ ਜਾਲ ਦਿੰਦੇ ਹਨ, ਖਤਮ ਕਰ ਦਿੰਦੇ ਹਨ।
ਮੋਨ ਨਜ਼ੀਕ ਖੁਦਾਏ ਦਾ ਭੇਤ ਨਾ ਕਿਸੇ ਦੇਣਾ।
ਉਹ ਖੁਦਾ ਦੇ ਨਜ਼ਦੀਕ ਹੁੰਦੇ ਆ ਪਰ ਕਿਸੇ ਨੂੰ ਆਪਣਾ ਭੇਦ ਨਹੀਂ ਦਿੰਦੇ, ਕਿਸੇ ਨੂੰ ਵੀ ਆਪਣੇ ਆਪ ਦੀ ਬਾਬਤ ਦੱਸਦੇ ਨਹੀਂ। ਬਾਹਰੋਂ ਬਹੁਤ ਹੀ ਨਿਮਾਣੇ ਹੋ ਕਰਕੇ ਰਹਿੰਦੇ ਆ। ਸਰਮਦ ਫਕੀਰ ਹੋਇਆ ਜਿਸ ਨੂੰ ਔਰੰਗਜ਼ੇਬ ਬਾਦਸ਼ਾਹ ਨੇ ਕਤਲ ਕਰਵਾ ਦਿੱਤਾ ਸੀ, ਔਰੰਗਜ਼ੇਬ ਬਾਦਸ਼ਾਹ ਨੇ ਕੈਦ ਕਰ ਲਿਆ ਸੀ ਸਰਮਦ ਫਕੀਰ ਨੂੰ। ਕਹਿੰਦੇ ਸੀ ਸਰਮਦ ਫਕੀਰ ਨਾਲ ਨਿਰਵਸਤਰ ਹੀ ਰਿਹਾ ਕਰਦਾ। ਬਾਦਸ਼ਾਹ ਔਰੰਗਜ਼ੇਬ ਦੀ ਇੱਕ ਦਿਨ ਸਵਾਰੀ ਲੰਘ ਰਹੀ ਸੀ, ਹਾਥੀ ਦੀ ਅੰਬਾਰੀ ਵਿੱਚ ਚੜਿਆ ਹੋਇਆ ਜਾ ਰਿਹਾ ਸੀ ਸ਼ਹਿਰ ਦੇ ਵਿੱਚ। ਇਹ ਬਾਦਸ਼ਾਹ ਔਰੰਗਜ਼ੇਬ ਸਰਮਦ ਫਕੀਰ ਵੱਲ ਵੇਖ ਕਰਕੇ ਕਿਰਨਾ ਕਰਦਿਆਂ ਹੋਇਆ ਕਹਿੰਦਾ, ਫਕੀਰਾ ਆ ਲੈ ਵਸਤਰ, ਆਪਣਾ ਤਨ ਢੱਕ ਲੈ। ਆਪ ਔਰੰਗਜ਼ੇਬ ਅੱਗੇ ਨੂੰ ਚਲਿਆ ਗਿਆ, ਵਸਤਰ ਉੱਤੋਂ ਹੀ ਅੰਬਾਰੀ ਵਿੱਚੋਂ ਸਿੱਟ ਦਿੱਤਾ। ਜਦੋਂ ਵਾਪਸ ਉਸੇ ਰਸਤੇ ਪਰਤ ਰਿਹਾ ਸੀ ਤੇ ਸਰਮਦ ਫਕੀਰ ਨੇ ਉਹ ਕੱਪੜਾ ਆਪਣੇ ਸਿਰ ਤੇ ਬੰਨਿਆ ਹੋਇਆ। ਔਰੰਗਜ਼ੇਬ ਸਦੋਂ ਗੁੱਸੇ ਵਿੱਚ ਆ ਗਿਆ, ਕਹਿੰਦਾ ਮੈਂ ਤੈਨੂੰ ਤਨ ਢੱਕਣ ਵਾਸਤੇ ਕਿਹਾ ਸੀ। ਜਿਹੜਾ ਫਕੀਰ ਹੁੰਦੇ ਉਹ ਬੇਮੁਹਤਾਜ ਹੁੰਦੇ ਆ, ਬੇਪਰਵਾਹ ਹੁੰਦੇ ਆ। ਸਰਮਦ ਕਹਿਣ ਲੱਗਾ, ਔਰੰਗਜ਼ੇਬ ਮੈਂ ਤਾਂ ਤੇਰੇ ਦਿੱਤੇ ਹੋਏ ਕੱਪੜੇ ਦਾ ਸਗੋਂ ਸਤਿਕਾਰ ਹੀ ਕੀਤਾ ਹੈ, ਸਗੋਂ ਮੈਂ ਇਸ ਨੂੰ ਆਪਣੇ ਸਿਰ ਤੇ ਬੰਨਿਆ। ਇਸ ਪ੍ਰਕਾਰ ਔਰੰਗਜ਼ੇਬ ਕਹਿੰਦਾ ਤੂੰ ਆਪਣਾ ਨੰਗੇਜ਼ ਤਾਂ ਢੱਕ ਲੈ। ਇਸ ਸਮੇਂ ਸਰਮਦ ਫਕੀਰ ਨੇ ਬੇਖੌਫ ਹੋਏ ਨੇ ਕਿਹਾ, ਔਰੰਗਜ਼ੇਬ ਤੂੰ ਪਾਪ ਕੀਤੇ ਆ, ਤੇਰਾ ਸਰੀਰ ਤੇਰਾ ਮਨ ਇੱਕ ਗੰਦਗੀ ਦੀ ਢੇਰੀ ਹੈ, ਇਸ ਨੂੰ ਤੂੰ ਢੱਕਦਾ ਫਿਰ ਫੁੱਲਾਂ ਨੂੰ ਕਦੇ ਕਿਸੇ ਨੇ ਢੱਕਿਆ ਨਹੀਂ ਹੈ। ਇਸ ਤਰ੍ਹਾਂ ਕਹਿਣ ਤੋਂ ਔਰੰਗਜ਼ੇਬ ਨੇ ਸਰਮਦ ਫਕੀਰ ਨੂੰ ਗ੍ਰਿਫਤਾਰ ਕਰ ਲਿਆ। ਨਾਲੇ ਦਾਰਾ ਸ਼ਿਕੋਹ ਨੂੰ ਸਰਮਦ ਫਕੀਰ ਨੇ ਆਪਣੇ ਕੋਲ ਰੱਖਿਆ ਸੀ ਇਹਨਾਂ ਦੋਸ਼ਾਂ ਦੇ ਥੱਲੇ। ਤੇ ਸਮੇਂ ਜਦੋਂ ਔਰੰਗਜ਼ੇਬ ਨੇ ਕੈਦ ਕੀਤਾ ਸਰਮਦ ਫਕੀਰ ਨੂੰ ਤਾਂ ਕਹਿੰਦੇ ਰੋਜ਼ 100 ਕੋੜੇ ਵੱਜਦੇ ਸਨ ਸਰਮਦ ਫਕੀਰ ਨੂੰ, ਫਿਰ ਵੀ ਕੋਈ ਗਿਲਾ ਅਤੇ ਸ਼ਿਕਵਾ ਨਹੀਂ। ਇੱਕ ਕੋਧਰੇ ਦੀ ਰੋਟੀ ਅਤੇ ਇੱਕ ਕੱਚੇ ਕੌਲੇ ਵਿੱਚ, ਮਿੱਟੀ ਦੇ ਕੌਲੇ ਵਿੱਚ ਥੋੜ੍ਹਾ ਜਿਹਾ ਚੂਲੀ ਅਤੇ ਜਿੰਨਾ ਪਾਣੀ ਪਾ ਕੇ ਉਸਨੂੰ ਦੇ ਦਿੰਦੇ ਸਨ। ਸਰਮਦ ਫਕੀਰ ਫਿਰ ਵੀ ਅੱਲਾ ਦੇ ਸ਼ੁਕਰ ਦੇ ਵਿੱਚ ਕਦੇ ਕੋਈ ਬੋਲ ਨਹੀਂ ਕਿਹਾ। ਕਹਿੰਦੇ ਇੱਕ ਰੂਮ ਦੇਸ਼ ਦਾ ਜਿਹੜਾ ਬਾਦਸ਼ਾਹ ਸੀ ਉਸਦੇ ਕਚਹਿਰੀ ਦੇ ਵਿੱਚ ਤੇ ਸਮੇਂ ਇਹ ਸਵਾਲ ਉੱਠਿਆ ਕਿ ਸਬਰ ਕੀ ਹੁੰਦਾ, ਸੰਤੋਖ ਕੀ ਹੁੰਦਾ। ਉੱਥੇ ਕੋਈ ਕਮਾਈ ਸਾਧਨਾ ਵਾਲਾ ਬੈਠਾ ਸੀ, ਉਸਨੇ ਕਿਹਾ ਕਿ ਸਬਰ ਦੇ ਅਰਥ, ਸੰਤੋਖ ਦੇ ਅਰਥ, ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਦੀ ਕੈਦ ਵਿੱਚ ਪਿਆ ਸਰਮਦ ਫਕੀਰ ਦੱਸ ਸਕਦਾ ਹੈ, ਜਾਂ ਉਹਦੇ ਕੋਲੋਂ ਪਤਾ ਕਰਕੇ ਆਓ। ਇਹ ਰੂਮ ਦੇਸ਼ ਦੇ ਬਾਦਸ਼ਾਹ ਦਾ ਵਜ਼ੀਰ ਇੱਥੇ ਚੱਲ ਕਰਕੇ ਆਇਆ। ਬੜੇ ਯਤਨਾਂ ਨਾਲ ਜਦੋਂ ਸਰਮਦ ਫਕੀਰ ਤੱਕ ਪਹੁੰਚ ਕੀਤੀ, ਸਰਮਦ ਫਕੀਰ ਨੂੰ ਵੇਖ ਕੇ ਕਹਿੰਦਾ, ਸਾਈਂ ਮੈਂ ਤੇਰੇ ਕੋਲੋਂ ਇਹ ਸਵਾਲ ਪੁੱਛਣ ਵਾਸਤੇ ਆਇਆ, ਅਜੇ ਹੀ ਸਿਪਾਹੀ 100 ਕੋੜੜਾ ਮਾਰ ਕੇ ਗਏ ਸਨ। ਸਰਮਦ ਫਕੀਰ ਕਹਿਣ ਲੱਗਾ, ਕੱਲ ਨੂੰ ਆਵੀਂ, ਥੋੜ੍ਹਾ ਜਿਹਾ ਨਾਲੇ ਜਲ ਲੈ ਕੇ ਆਵੀਂ, ਨਾਲੇ ਇੱਕ ਵਸਤਰ ਲੈ ਕੇ ਆਵੀਂ, ਫਿਰ ਤੈਨੂੰ ਦੱਸਾਂਗਾ ਕਿ ਸੰਤੋਖ ਅਤੇ ਸਬਰ ਕੀ ਹੁੰਦਾ ਹੈ। ਉਹ ਅਗਲੇ ਦਿਨ ਜਦੋਂ ਆਇਆ, ਸਿਪਾਹੀਆਂ ਨੂੰ ਬਾਦਸ਼ਾਹ ਦਾ ਹੁਕਮ ਸੁਣਾ ਕਰਕੇ ਅੰਦਰ ਗਿਆ ਸਰਮਤ ਫਕੀਰ ਕੋਲ। ਸਰਮਤ ਫਕੀਰ ਨੇ ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਅਤੇ ਸਮੇਂ ਕੁਝ ਸਮਾਂ ਅੱਲਾਹ ਦੀ ਯਾਦ ਵਿੱਚ ਬੈਠਾ। ਬਾਅਦ ਵਿੱਚ ਉਸ ਨੂੰ ਕੋਲ ਬੁਲਾ ਕਰਕੇ ਉਹਨੂੰ ਕਹਿੰਦੇ, ਅੱਖਾਂ ਬੰਦ ਕਰ। ਅੱਖਾਂ ਉਸ ਬੰਦ ਕੀਤੀਆਂ, ਉਹਦੇ ਸੀਸ ਦੇ ਉੱਤੇ ਸਰਮਤ ਫਕੀਰ ਨੇ ਹੱਥ ਰੱਖਿਆ। ਉਹਨੇ ਕੀ ਤੱਕਿਆ ਕਿ ਬਹੁਤ ਜ਼ਿਆਦੀਆਂ ਗੁਪਤ ਸ਼ਕਤੀਆਂ ਸਰਮਤ ਫਕੀਰ ਕੋਲੋਂ ਆਗਿਆ ਮੰਗਦੀਆਂ ਕਿ ਇਹ ਸਰਮਤ ਫਕੀਰ ਸਾਨੂੰ ਹੁਕਮ ਕਰਦੇ ਹੁਣੇ ਹੀ ਦਿੱਲੀ ਦੇ ਬਾਦਸ਼ਾਹ ਦਾ ਸਿਰ ਵੱਟ ਦਈਏ, ਇਸ ਦਿੱਲੀ ਨੂੰ ਤੈਸ਼ ਨਹਿਸ਼ ਕਰ ਦਈਏ। ਪਰ ਸਰਮਤ ਫਕੀਰ ਉਹਨਾਂ ਨੂੰ ਆਗਿਆ ਨਹੀਂ ਦਿੰਦਾ। ਫਿਰ ਜਦੋਂ ਉਸਦੀਆਂ ਅੱਖਾਂ ਖੁੱਲੀਆਂ ਤਾਂ ਸਰਮਤ ਫਕੀਰ ਨੇ ਕਿਹਾ, ਇੰਨੀ ਤਾਕਤ ਦੇ ਹੁੰਦਿਆਂ ਹੋਇਆਂ ਵੀ ਹਿਰਦੇ ਦੇ ਅੰਦਰ ਸਮੋਈ ਰੱਖਣਾ, ਇਸ ਨੂੰ ਸਬਰ ਕਹਿੰਦੇ ਆ। ਵੇਖ ਲੈ, ਕੁਦਰੇ ਦੀ ਰੋਟੀ ਕੱਲ੍ਹ ਦੀ ਖਾਧੀ ਹੈ ਅਤੇ ਇੱਕ ਚੂਲੀ ਪਾਣੀ ਪੀ ਕਰਕੇ ਹੀ ਸਮਾਂ ਆਪਣਾ ਬਤੀਤ ਕਰ ਰਹੇ ਹਾਂ, ਇਸ ਨੂੰ ਸੰਤੋਖ ਕਹਿੰਦੇ ਆ। ਦੋਹਾਂ ਹੀ ਚੀਜ਼ਾਂ ਦਾ ਅਰਥ ਪੁੱਛ ਕਰਕੇ ਉਹ ਵਜ਼ੀਰ ਜਿਹੜਾ ਸੀ ਚਲਿਆ ਗਿਆ। ਕਹਿੰਦੇ ਨੇ ਕਿ ਸਰਮਤ ਫਕੀਰ ਨੂੰ ਜਿਸ ਸਮੇਂ ਚੁਰਾਹੇ ਵਿੱਚ ਕਤਲ ਕੀਤਾ ਸੀ ਔਰੰਗਜ਼ੇਬ ਨੇ, ਸਰਮਤ ਫਕੀਰ ਦਾ ਧੜ ਉੱਠ ਪਿਆ ਸੀ ਅਤੇ ਮਸਜਿਦ ਵੱਲ ਨੂੰ ਤੁਰ ਪਿਆ ਸੀ। ਅਤੇ ਸਮੇਂ ਮੌਲਵੀਆਂ ਨੇ ਅੱਗੇ ਹੋ ਕੇ ਫਰਿਆਦ ਕੀਤੀ ਸੀ, ਇਹ ਫਕੀਰ ਸਾਈਂ ਆਪਣੇ ਸਰੀਰ ਨੂੰ ਸ਼ਾਂਤ ਕਰ ਲੈ। ਆਪਣੇ ਧੌਣ ਦੇ ਵਿੱਚ ਉਂਗਲ ਡੋਬ ਡੋਬ ਕੇ ਕੰਧ ਦੇ ਉੱਤੇ ਕੁਝ ਆਇਤਾਂ ਲਿਖੀਆਂ ਸੀ ਸਰਮਤ ਫਕੀਰ ਨੇ, ਕਿ ਆ ਬਾਦਸ਼ਾਹ ਔਰੰਗਜ਼ੇਬ, ਜ਼ੁਲਮ ਦਾ ਅੰਤ ਹੋ ਜਾਵੇਗਾ, ਤੇਰਾ ਸਰਵਨਾਸ਼ ਹੋਵੇਗਾ। ਇਸ ਤਰ੍ਹਾਂ ਹਿਰਦੇ ਦੇ ਅੰਦਰ ਸਾਰੀ ਤਾਕਤ ਹੁੰਦਿਆਂ ਹੋਇਆਂ ਵੀ ਸਬਰ ਰੱਖਣਾ, ਜੋ ਕੁਝ ਪ੍ਰਰਵਤ ਦੇ ਮੁਤਾਬਕ ਛਕਣ ਨੂੰ ਪ੍ਰਾਪਤ ਹੋਇਆ ਹੈ ਉਹਦੇ ਵਿੱਚ ਛੱਕ ਕੇ ਹੀ ਵਾਹਿਗੁਰੂ ਦਾ ਸ਼ੁਕਰ ਕਰਨਾ, ਇਸ ਨੂੰ ਸੰਤੋਖ ਕਹਿੰਦੇ ਆ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ, ਐਸੇ ਮਹਾਂਪੁਰਖ ਜਿਹੜੇ ਹਿਰਦੇ ਦੇ ਅੰਦਰ ਸੰਤੋਖ ਧਾਰਨ ਕਰ ਲੈਂਦੇ ਆ, ਆਪਣੀ ਤਨ ਹੰਗਤਾਂ ਨੂੰ ਉਜਾਲ ਦਿੰਦੇ ਆ, ਹੁਣ ਨਜ਼ਦੀਕ ਖੁਦਾਏ ਦੇ, ਭੇਦ ਨਾ ਕਿਸੇ ਦੇਣ, ਉਹ ਖੁਦਾ ਦੇ ਨਜ਼ਦੀਕ ਹੁੰਦੇ, ਕਿਸੇ ਨੂੰ ਭੇਦ ਨਹੀਂ ਦਿੰਦੇ, ਕਿਸੇ ਨੂੰ ਆਪਣਾ ਸਵਰੂਪ ਨਹੀਂ ਦੱਸਦੇ, ਏਡੀ ਵੱਡੀ ਤਾਕਤ ਦੇ ਮਾਲਕ ਹੁੰਦੇ ਆ। ਦੀਵਾਨ ਮਤੀ ਦਾਸ ਜੀ, ਜਿਸ ਸਮੇਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਐਸੀ ਸੰਗੀਨ ਥਾਂ 'ਤੇ ਪਿੰਜਰੇ ਵਿੱਚ ਖਲੋਤਿਆਂ ਵੇਖਿਆ ਤਾਂ ਮਨ ਵਿੱਚ ਰੋਹ ਆ ਗਿਆ। ਕਹਿੰਦੇ, ਸੱਚੇ ਪਾਤਸ਼ਾਹ, ਮੈਥੋਂ ਵੇਖਿਆ ਨਹੀਂ ਜਾਂਦਾ ਆਪ ਜੀ ਦਾ ਇਹ ਤਸੀਹਾ, ਮੇਰਾ ਦਿਲ ਕਰਦਾ ਹੈ ਕਿ ਦਿੱਲੀ ਅਤੇ ਲਾਹੌਰ ਸ਼ਹਿਰ ਨੂੰ ਤਾੜੀ ਮਾਰ ਕੇ ਨਸ਼ਟ ਕਰ ਦੇ। ਐਡੀ ਤਾਕਤ ਦੇ ਮਾਲਕ ਦੀਵਾਨ ਮਤੀ ਦਾਸ ਜੀ, ਸਤਿਗੁਰੂ ਜੀ ਕਹਿਣ ਲੱਗੇ, ਦੀਵਾਨ ਸਾਹਿਬ, ਇਹ ਸ਼ਕਤੀ ਤੁਸਾਂ ਕਿੱਥੋਂ ਲਈ ਹੈ? ਗੁਰਦੇਵ ਆਪ ਜੀ ਦੇ ਚਰਨਾਂ ਦੀ ਸੇਵਾ ਕਰਕੇ। ਸੱਚੇ ਪਾਤਸ਼ਾਹ ਕਹਿੰਦੇ, ਫਿਰ ਕੀ ਸਾਡੇ ਕੋਲ ਸ਼ਕਤੀ ਨਹੀਂ ਹੈ? ਦੀਵਾਨ ਮਤੀ ਦਾਸ ਜੀ ਹੱਥ ਜੋੜ ਕੇ ਕਹਿੰਦੇ, ਮਹਾਰਾਜ, ਆਪ ਤਾਂ ਸ਼ਕਤੀ ਦਾ ਸਮੁੰਦਰ ਹੋ ਸੱਚੇ ਪਾਤਸ਼ਾਹ, ਮੇਰੇ ਕੋਲ ਤਾਂ ਚੰਦ ਬੂੰਦਾਂ ਨੇ। ਮਹਾਰਾਜ ਕਹਿੰਦੇ, ਫਿਰ ਸਾਡੇ ਬਾਣੇ ਵਿੱਚ ਪ੍ਰਸੰਨ ਰਹਿ ਮਤੀ ਦਾਸ, ਐਸੀ ਕੋਈ ਤਾਕਤ ਨਹੀਂ ਕਿ ਜਿਹੜੀ ਸਾਨੂੰ ਪਿੰਜਰੇ ਵਿੱਚ ਬੰਦ ਕਰ ਸਕੇ, ਪਰ ਅਸੀਂ ਆਪਣੇ ਸਰੀਰ ਦਾ ਠੀਕਰਾ ਦਿੱਲੀ ਦੇ ਜ਼ਾਲਮ ਬਾਦਸ਼ਾਹ ਔਰੰਗਜ਼ੇਬ ਦੇ ਸਿਰ 'ਤੇ ਤੋੜਨਾ ਹੈ। ਸੱਚੇ ਪਾਤਸ਼ਾਹ ਮਹਾਰਾਜ ਦੇ ਹੁਕਮ ਵਿੱਚ ਦੀਵਾਨ ਸਾਹਿਬ ਚੁੱਪ ਕਰ ਗਏ। ਕਹਿੰਦੇ ਸੀ, ਕੋਲ ਸੁਣਦੇ ਸਿਪਾਹੀ ਨੇ ਔਰੰਗਜ਼ੇਬ ਕੋਲ ਸਾਰੀ ਗੱਲ ਪਹੁੰਚਾ ਦਿੱਤੀ। ਦੀਵਾਨ ਸਾਹਿਬ ਨੂੰ ਕਚਹਿਰੀ ਵਿੱਚ ਤਲਬ ਕੀਤਾ ਗਿਆ। ਔਰੰਗਜ਼ੇਬ ਨੇ ਕਿਹਾ, ਆ ਮਤੀ ਦਾਸ, ਤੂੰ ਇਹ ਗੱਲ ਕਹੀ ਹੈ ਕਿ ਮੈਂ ਤਾੜੀ ਮਾਰ ਕੇ ਲਾਹੌਰ ਅਤੇ ਦਿੱਲੀ ਨਸ਼ਟ ਕਰ ਸਕਦਾ? ਦੀਵਾਨ ਸਾਹਿਬ ਦੇ ਬੋਲ ਸਨ, ਐ ਔਰੰਗਜ਼ੇਬ ਬਾਦਸ਼ਾਹ, ਮੈਂ ਚਾਹਾਂ ਤਾਂ ਤਾੜੀ ਮਾਰ ਕੇ ਬ੍ਰਹਿਮੰਡ ਨਾਸ ਕਰ ਸਕਦਾ, ਪਰ ਗੁਰੂ ਪਿਤਾ ਦੀ ਆਗਿਆ ਨਹੀਂ ਹੈ। ਹੁਣ ਨਜ਼ੀਕ ਖੁਦਾਏ ਦੈ, ਭੇਦ ਨਾ ਕਿਸੇ ਦੇਣ, ਉਹ ਆਪਣੀ ਸ਼ਕਤੀ ਦਾ ਇਜ਼ਹਾਰ ਨਹੀਂ ਕਰਦੇ, ਆਪਣੀ ਸ਼ਕਤੀ ਤੱਕ ਪ੍ਰਗਟ ਕਰਕੇ ਨਹੀਂ ਦਿਖਾਉਂਦੇ। ਮਹਾਰਾਜ ਜੀ ਨੇ ਬਾਣਾ ਮੰਨਣ ਦਾ ਉਪਦੇਸ਼ ਦਿੱਤਾ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਦਾ ਪ੍ਰਸੰਗ ਸ਼ਾਮ ਦੀ ਕਥਾ ਵਿੱਚ ਆਰੰਭ ਹੋਇਆ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਤੱਤੀ ਤਵੀ ਦਾ ਸੇਕ ਜਰਿਆ ਅੰਗਿਆਰਾਂ ਵਰਗਾ ਤੱਤਾ ਰੇਤਾ ਆਪਣੇ ਸੀਸ 'ਤੇ ਬਰਦਾਸ਼ਤ ਕੀਤਾ ਸੱਚੇ ਪਾਤਸ਼ਾਹ ਨੇ, ਪਰ ਗਰੀਬ ਨਿਵਾਸ ਸਤਿਗੁਰੂ ਨੇ ਆਪਣੇ ਮੁੱਖ ਤੋਂ ਚੰਦੂ ਦੇ ਪ੍ਰਥਾਏ ਕੋਈ ਵਚਨ ਤੱਕ ਨਾ ਕੀਤਾ। ਗਰੀਬ ਨਿਵਾਸ ਸੱਚੇ ਪਾਤਸ਼ਾਹ ਦੇ ਕੋਲੋਂ ਇਹ ਗੁਪਤ ਸ਼ਕਤੀਆਂ ਆਗਿਆ ਮੰਗਦੀਆਂ ਸੀ। 84 ਸਿੱਧ ਇਤਿਹਾਦਿਕ ਜਿੰਨੇ ਪੀਰ ਔਲੀਏ ਸਨ, ਇੱਥੋਂ ਤੱਕ ਕਿ ਪ੍ਰਤੱਖਸ਼ ਰੂਪ ਵਿੱਚ ਸਾਈਂ ਮੀਆਂ ਮੀਰ ਨੇ ਕਿਹਾ ਸੀ, ਮਹਾਰਾਜ ਤੁਸੀਂ ਭਾਵੇਂ ਕਿਸੇ ਗੱਲ ਵਿੱਚ ਦਖਲ ਨਾ ਦਿਓ, ਮੈਂ ਇਹ ਤੁਰਕਾਂ ਦਾ ਰਾਜ ਨਹੀਂ ਰਹਿਣ ਦੇਣਾ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਸੀ, ਸਾਈਂ ਜੀ ਸਾਡੀ ਨਿਗਾਹ ਨਾਲ ਦੇਖੋ, ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਣ ਆਈ। ਹੁਣ ਨਜੀਕ ਖੁਦਾਏ ਦਾ ਭੇਦ ਨਾ ਕਿਸੈ ਦੇਣ, ਕਿਸੇ ਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਦਿਓ ਮਹਾਨ ਗੁਰਸਿੱਖ ਆਪਣਾ ਭੇਦ ਨਹੀਂ ਦਿੰਦੇ ਹਨ। ਗੁਪਤ ਐਡੀ ਸ਼ਕਤੀ ਦੇ ਮਾਲਕ ਹੁੰਦਿਆਂ ਹੋਇਆਂ ਵੀ ਸਬਰ ਤੇ ਸੰਤੋਖ ਰੱਖਦੇ ਨੇ।
ਸਬਰ ਇਹ ਸੁਆਓ ਜੇ ਤੂੰ ਬੰਦਾ ਦਿੜ ਕਰੈ।
ਬਾਬਾ ਫਰੀਦ ਸਾਹਿਬ ਜੀ, ਸਬਰ ਦਾ ਲਾਭ ਕੀ ਹੁੰਦਾ ਰੱਖੇ ਦਾ ਧਾਰਨ ਕੀਤੇ ਦਾ? ਕਹਿੰਦੇ ਨੇ ਸਬਰ ਇਹੋ ਸੁਭਾਓ, ਸਬਰ ਰੱਖਣ ਦਾ ਸੰਤੋਖ ਰੱਖਣ ਦਾ ਇਹੀ ਵੱਡਾ ਲਾਭ ਹੁੰਦਾ ਹੈ। ਜੇ ਤੂੰ ਬੰਦੇ ਦ੍ਰਿੜ ਕਰ, ਇਹ ਤੂੰ ਬੰਦਿਆ ਇਹ ਪ੍ਰਾਣੀ, ਜੇ ਤੂੰ ਇਸ ਨੂੰ ਦ੍ਰਿੜ ਕਰੇ ਆਪਣੇ ਹਿਰਦੇ ਦੇ ਅੰਦਰ ਤਾਂ
ਵੱਧ ਥੀਵੈ ਦਰੀਆਓ ਟੁੱਟ ਨਾ ਥੀਵੈ ਵਾਹੜਾ।
ਵੱਧ ਕੇ ਤੂੰ ਇਸ ਪ੍ਰਕਾਰ ਦਰਿਆ ਤੋਂ ਸਮੁੰਦਰ ਦਾ ਰੂਪ ਹੋ ਜਾਵੇਂਗਾ, ਭਾਵ ਜੀਵ ਭਾਵ ਤੋਂ ਤੂੰ ਨਿਰੰਕਾਰ ਦਾ ਬ੍ਰਹਮ ਦਾ ਰੂਪ ਹੋ ਜਾਵੇਂਗਾ। ਟੁੱਟ ਨਾ ਥੀਵੈ ਵਾਹੜਾ, ਦੁਬਾਰਾ ਟੁੱਟ ਕਰਕੇ ਫਿਰ ਤੂੰ ਨਾਲੇ ਰੂਪ ਨੂੰ ਦਰਿਆ ਰੂਪ ਨੂੰ ਨਹੀਂ ਪ੍ਰਾਪਤ ਹੋਵੇਂਗਾ, ਭਾਵ ਸਮੁੰਦਰ ਦਾ ਰੂਪ ਹੋ ਜਾਵੇਂਗਾ। ਦੁਬਾਰਾ ਬ੍ਰਹਮ ਤੋਂ ਵਿਛੜ ਕਰਕੇ ਫਿਰ ਤੈਨੂੰ ਜੀਵ ਭਾਵ ਨਹੀਂ ਪ੍ਰਾਪਤ ਹੋਵੇਗਾ, ਬ੍ਰਹਮ ਵਿੱਚ ਹੀ ਤੂੰ ਲੀਨ ਹੋ ਜਾਵੇਂਗਾ। ਇਹ ਤੈਨੂੰ ਲਾਭ ਮਿਲੇਗਾ ਸੰਤੋਖ ਦੇ ਧਾਰਨ ਕਰਨ ਦਾ।
ਫਰੀਦਾ ਦਰਵੇਸੀ ਗਾਖੜੀ ਚੋਪੜੀ ਪ੍ਰੀਤ।
ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ, ਅੱਲਾ ਤੇਰੇ ਦਰ ਦੀ ਜਿਹੜੀ ਦਰਵੇਸ਼ੀ ਫਕੀਰੀ ਹੈ ਨਾ, ਇਹ ਬੜੀ ਗਾਖੜੀ ਹੈ, ਬੜੀ ਔਖੀ ਹੈ, ਬੜੀ ਕਠਿਨ ਹੈ। ਸੰਤ ਬਣਨਾ ਸੌਖਾ ਨਹੀਂ ਹੈ, ਫਕੀਰ ਬਣਨਾ ਸੌਖਾ ਨਹੀਂ ਹੈ। ਬਾਬਾ ਫਰੀਦ ਸਾਹਿਬ ਜਦੋਂ ਕਿਤੇ ਨਗਰ ਵਿੱਚ ਆਉਂਦੇ, ਇੱਕ ਸ਼ਾਹੂਕਾਰਨੀ ਸੀ, ਬੜੀ ਸ਼ਰਧਾ ਨਾਲ ਸੇਵਾ ਕਰਿਆ ਕਰਦੀ, ਬਾਬਾ ਫਰੀਦ ਸਾਹਿਬ ਨੂੰ ਭੋਜਨ ਛਕਾਉਂਦੀ ਫਕੀਰ ਜਾਣ ਕੇ। ਇੱਕ ਦਿਨ ਜਦੋਂ ਬਾਬਾ ਫਰੀਦ ਸਾਹਿਬ ਜੀ ਆਏ, ਸ਼ਾਹੂਕਾਰਨੀ ਨੂੰ ਪਤਾ ਹੈ ਸਾਈਂ ਫਕੀਰ ਆਇਆ ਹੈ, ਲੰਗਰ ਪ੍ਰਸ਼ਾਦ ਛਕਣਾ ਹੋਵੇਗਾ। ਸ਼ਾਹੂਕਾਰਨੀ ਕਿਸੇ ਕੰਮ ਵਿੱਚ ਰੁੱਝੀ ਹੋਈ ਸੀ। ਆਪਣੀ ਗੋਲੀ ਨੂੰ ਉਸਨੇ ਆਵਾਜ਼ ਮਾਰ ਕੇ ਕਿਹਾ ਕਿ ਫਕੀਰ ਆਇਆ ਹੈ, ਕਿਹਦੇ ਵਾਸਤੇ ਭੋਜਨ ਤਿਆਰ ਕਰ। ਗੋਲੀ ਨੇ ਵਿਸ਼ੇਸ਼ ਕਰਕੇ ਪੁੱਛਿਆ, ਜੀ ਕਿਹਦੇ ਵਾਸਤੇ ਭੋਜਨ ਤਿਆਰ ਕਰਨ? ਕਹਿੰਦੇ ਸਾਈਂ ਫਕੀਰ ਆਇਆ, ਉਹਦੇ ਵਾਸਤੇ ਭੋਜਨ ਤਿਆਰ ਕਰਨ। ਅਤੇ ਸਮੇਂ ਉਹਨੇ ਘਰ ਵਿੱਚ ਉੱਲੀ ਲੱਗੇ ਹੋਏ ਜਿਹੜੇ ਸੀ ਨਾ, ਪੁਰਾਣੇ ਛੋਲੇ ਪਏ ਸਨ, ਉਹਨਾਂ ਵਿੱਚ ਨਾ ਲੂਣ ਨਾ ਕੁਛ ਪਾਇਆ, ਉਹਨਾਂ ਨੂੰ ਉਬਾਲ ਕੇ ਬਾਬਾ ਫਰੀਦ ਸਾਹਿਬ ਦੇ ਅੱਗੇ ਰੱਖ ਦਿੱਤਾ, ਹੱਥ ਕੌੜੇ। ਜਦੋਂ ਬਾਬਾ ਫਰੀਦ ਸਾਹਿਬ ਨੇ ਮੂੰਹ ਵਿੱਚ ਪਾਏ ਨਾ, ਤਾਂ ਦੇ ਸਮੇਂ ਥੂ ਥੂ ਕਰਦਿਆਂ ਹੋਇਆਂ ਬਾਹਰ ਸਿੱਟ ਦਿੱਤੇ। ਤਾਂ ਸ਼ਾਹੂਕਾਰਨੀ ਨੂੰ ਕਹਿੰਦੇ ਆ, ਸ਼ਾਹੂਕਾਰਨੀ ਹੱਥ ਕਿਹੋ ਜਿਹਾ ਕੌੜਾ ਭੋਜਨ ਬਣਾ ਕੇ ਸਾਡੇ ਅੱਗੇ ਰੱਖਿਆ? ਤਾਂ ਦੇ ਸਮੇਂ ਸ਼ਾਹੂਕਾਰਨੀ ਜਿਹੜੀ ਸੀ ਉਹਨੇ ਗੋਲੀ ਨੂੰ ਕੁੱਟਿਆ। ਕਹਿਣ ਲੱਗੀ, ਤੂੰ ਸਾਈਂ ਫਕੀਰ ਦਾ ਅਦਬ ਨਹੀਂ ਕੀਤਾ, ਸਤਿਕਾਰ ਨਹੀਂ ਕੀਤਾ, ਆ ਕਿਹੋ ਜਿਹਾ ਭੋਜਨ ਉਸਨੂੰ ਬਣਾ ਕਰਕੇ ਖਵਾਇਆ? ਤਾਂ ਗੋਲੀ ਸੀ ਕਮਾਈ ਵਾਲੀ, ਕਹਿੰਦੀ ਹੈ, ਇਹ ਭੋਜਨ ਤੁਸੀਂ ਮੈਨੂੰ ਦੱਸੋ ਕਿਹਦੇ ਵਾਸਤੇ ਤਿਆਰ ਕਰਵਾਇਆ? ਕਹਿੰਦੇ ਸਾਈਂ ਫਕੀਰ ਵਾਸਤੇ। ਤਾਂ ਗੋਲੀ ਕਹਿੰਦੀ, ਫਿਰ ਸਾਈਂ ਫਕੀਰ ਕੀ ਅਤੇ ਸਵਾਦ ਕੀ? ਤੁਸੀਂ ਮੈਨੂੰ ਦੱਸੋ, ਕਿਸੇ ਸੰਸਾਰੀ ਨੇ ਕਿਸੇ ਪਦਾਰਥਾਂ ਦੇ ਰਸੀਏ ਨੇ ਭੋਜਨ ਛਕਣਾ, ਤਾਂ ਮੈਂ ਫਿਰ ਚੰਗੇ ਸਵਾਦਿਸ਼ਟ ਭੋਜਨ ਬਣਾ ਕੇ ਛਕਾਉਂਦੀ। ਜਦੋਂ ਗੋਲੀ ਨੇ ਇਉਂ ਕਿਹਾ, ਬਾਬਾ ਫਰੀਦ ਸਾਹਿਬ ਦੇ ਮਨ ਵਿੱਚ ਬਰਾਗ ਆ ਗਿਆ। ਕਹਿੰਦੇ, ਉਹ ਫਰੀਦਾ ਤੇਰੇ ਨਾਲੋਂ ਗੋਲੀ ਦਾ ਜੀਵਨ ਉੱਚਾ ਹੈ, ਤੇਰੇ ਨਾਲੋਂ ਤਾਂ ਉਹਦੀ ਅਵਸਥਾ ਵੱਡੀ ਹੈ। ਉਦੋਂ ਫਿਰ ਬਾਬਾ ਫਰੀਦ ਸਾਹਿਬ ਨੇ ਕਿਹਾ, ਫਰੀਦਾ ਦਰਵੇਸੀ ਗਾਖੜੀ, ਅੱਲਾ ਤੇਰੇ ਦਰ ਦੀ ਜਿਹੜੀ ਫਕੀਰੀ ਹੈ ਨਾ, ਬੜੀ ਔਖੀ ਹੈ, ਬੜੀ ਕਠਿਨ ਹੈ। ਗੱਲਾਂ ਨਾਲ ਫਕੀਰ ਨਹੀਂ ਬਣਿਆ ਜਾਂਦਾ, ਕਮਾਈ ਸਾਧਨਾ ਹੋਵੇ, ਵੱਡਾ ਹੀ ਸੰਤੋਖ ਹੋਵੇ, ਹਿਰਦੇ ਦੇ ਅੰਦਰ ਸ਼ੁਭ ਗੁਣ ਹੋਣ, ਨਾ ਕੋਈ ਤਨ ਦੀ ਪਕੜ ਹੈ, ਨਾ ਕੋਈ ਮਨ ਦੇ ਵਿੱਚ ਸੰਕਲਪ ਨੇ। ਜੀਵਨ ਮੁਕਤੀ ਦਾ ਅਹਿਸਾਸ ਹਿਰਦੇ ਵਿੱਚ ਹੋਏ ਤਾਂ ਤੇਰੇ ਦਰ ਦੀ ਫਕੀਰੀ ਪ੍ਰਾਪਤ ਹੁੰਦੀ ਹੈ। ਚੋਪੜੀ ਪ੍ਰੀਤ, ਮੇਰੀ ਤਾਂ ਅਜੇ ਤੱਕ ਚੋਪੜੇ ਪਦਾਰਥਾਂ ਨਾਲ ਹੀ ਪ੍ਰੀਤੀ ਲੱਗੀ ਹੋਈ ਹੈ, ਚੰਗੇ ਸਨਿਗਧ ਭੋਜਨਾਂ ਵਿੱਚ ਹੀ ਮੇਰੀ ਤਾਂ ਪ੍ਰੀਤੀ ਲੱਗੀ ਹੋਈ ਹੈ। ਅੱਲਾ ਤੇਰੇ ਦਰ ਦੀ ਫਕੀਰੀ ਜਿਹੜੀ ਹੈ ਨਾ, ਬੜੀ ਕਠਿਨ ਹੈ, ਬੜੀ ਔਖੀ ਹੈ। ਇੱਕ ਕੋਈ ਵਿਰਲੇ ਹਨ ਜਿਹੜੇ ਦਰਵੇਸ਼ਾਂ ਵਾਲੀ ਰੀਤੀ ਦੇ ਅਨੁਸਾਰ ਚੱਲਦੇ ਨੇ। ਦਰਵੇਸ਼ਾਂ ਦੀ ਸੰਤਾਂ ਮਹਾਂਪੁਰਸ਼ਾਂ ਦੀ ਮਰਿਆਦਾ ਆਪਣੇ ਸਰੀਰ ਤੇ ਮਨ ਕਰਕੇ ਕਮਾਉਂਦੇ ਹਨ। ਐਸੇ ਕੋਈ ਵਿਰਲੇ ਮਹਾਤਮਾ ਏ, ਹਰੇਕ ਦੇ ਹਿੱਸੇ ਵਿੱਚ ਨਹੀਂ ਇਹ ਬਖਸ਼ਿਸ਼ ਪ੍ਰਾਪਤ ਹੁੰਦੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਦੇ ਸੇਵਕ ਬਣਨਾ ਬੜਾ ਕਠਿਨ ਹੈ, ਬੜਾ ਔਖਾ ਏ। ਜਿਹਨੂੰ ਸੱਚੇ ਪਾਤਸ਼ਾਹ ਮਹਾਰਾਜ ਆਪ ਇਹ ਅਵਸਥਾ ਦਿੰਦੇ ਆ, ਜਿਹਨੂੰ ਆਪ ਇਸ ਇਮਤਿਹਾਨ ਵਿੱਚੋਂ ਪਾਸ ਕਰਦੇ ਆ, ਉਹੀ ਇਹ ਪਾਸ ਹੁੰਦਾ ਹੈ। ਕਿਉਂਕਿ ਕਬੀਰ ਸਾਹਿਬ ਨੇ ਕਿਹਾ, ਕਬੀਰ ਕਸੌਟੀ ਰਾਮ ਕੀ, ਝੂਠਾ ਟਿਕਾ ਨਾ ਕੋਈ, ਰਾਮ ਕਸੌਟੀ ਸੋ ਸਹਿ ਜੋ ਮਰਜ਼ੀ ਵਾ ਹੋਏ। ਜਿਹੜਾ ਜੀਵ ਭਾਵ ਤੋਂ ਮਰ ਜਾਂਦਾ ਨਾ, ਉਹ ਹੀ ਮਹਾਰਾਜ ਦੀ ਕਸੌਟੀ ਸਾਰ ਸਕਦਾ, ਉਹ ਹੀ ਸੰਤ ਬਣ ਸਕਦਾ ਹੈ। ਇੱਕ ਨਾ ਕਿੰਨੇ ਚਾਲੀਆ, ਇੱਕ ਵਿਰਲੇ ਹਨ ਜਿਹੜੇ ਚੱਲਦੇ ਨੇ ਦਰਵੇਸ਼ਾਂ ਵੀ ਰੀਤ, ਦਰਵੇਸ਼ਾਂ ਵਾਲੀ ਮਰਿਆਦਾ ਕਮਾਉਂਦੇ ਹੋਏ। ਸੱਚੀ ਮੁੱਚੀ ਉਹ ਹਿਰਦੇ ਦੇ ਅੰਦਰ ਐਸੀ ਸਾਧਨਾ ਕਰਦੇ ਆ, ਐਸਾ ਅਭਿਆਸ ਕਮਾਉਂਦੇ ਆ ਕਿ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੇ ਦਰ ਪ੍ਰਵਾਨ ਚੜ੍ਹ ਜਾਂਦੇ ਆ। ਕੋਈ ਵਿਰਲੇ ਹਨ, ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਹਰੇਕ ਨੂੰ ਇਹ ਬਖਸ਼ਿਸ਼ ਨਹੀਂ ਪ੍ਰਾਪਤ ਹੁੰਦੀ। ਬਹੁਤ ਵਿਰਲੇ ਨੇ ਅੱਲਾ ਜਿਹੜੇ ਤੇਰੇ ਦਲ ਦੀ ਦਰਵੇਸ਼ੀ ਕਰਦੇ, ਫਕੀਰੀ ਧਾਰਨ ਕਰਦੇ ਹਨ ਤੇ ਕਮਾਈ ਸਾਧਨਾ ਕਰਦੇ ਨੇ।
ਦਾਨ ਤਪੈ ਤਨੂਰ ਬਾਲਣ ਹੱਡ ਬਲਾਨਾ,
ਕਹਿੰਦੇ ਨੇ ਅੱਲਾ ਮੈਂ ਸਰੀਰ ਤੱਕ ਆਪਣਾ ਦਾਅ ਤੇ ਲਾ ਦਿਆਂ, ਜਿਵੇਂ ਤੰਦੂਰ ਤਪਦਾ ਹੁੰਦਾ ਨਾ, ਤੰਦੂਰ ਦੀ ਤਰ੍ਹਾਂ ਆਪਣੇ ਸਰੀਰ ਨੂੰ ਤਪਾ ਦਿਆਂ ਤੇ ਤੰਦੂਰ ਦੇ ਅੰਦਰ ਲੱਕੜਾਂ ਦੀ ਥਾਂ ਤੇ ਆਪਣੀਆਂ ਹੱਡੀਆਂ ਦਾ ਬਾਲਣ ਪਾ ਕੇ ਬਾਲਦੇ ਹਾਂ।
ਪੈਰੀ ਥੱਕਾ ਸਿਰ ਜੁਲਾ ਜੇ ਮੂੰਹ ਪਿਰੀ ਮਿਲਾਨਾ,
ਤੇ ਮੈਂ ਜੇ ਪੈਰਾਂ ਨਾਲ ਤੁਰਦਾ ਤੇਰੇ ਦਰ ਵੱਲ ਨੂੰ ਥੱਕ ਜਾਵਾਂ ਤਾਂ ਮੈਂ ਫਿਰ ਬਾਹਾਂ ਦੇ ਭਾਰ ਹੱਥਾਂ ਦੇ ਭਾਰ ਤੁਰਨ ਲੱਗ ਪਵਾਂ। ਪੈਰੀ ਥੱਕਾ ਸਿਰ ਜੁਲਾ, ਸਿਰ ਪਰਨੇ ਹੋ ਕਰਕੇ ਜੁਲਾ ਮੈਂ ਤੁਰ ਪਵਾਂ ਜੇ ਮੂੰਹ ਪਿਰੀ ਮਲਾਨ, ਜੇ ਤੂੰ ਅੱਲਾ ਤੈਨੂੰ ਮੈਨੂੰ ਮਿਲ ਪਵੇਂ। ਇਹ ਅੱਲਾ ਜੇ ਤੂੰ ਮੇਰੇ ਹਿਰਦੇ ਅੰਦਰ ਸਾਖਿਆਤ ਹੋ ਜਾਵੇਂ। ਇਸ ਪ੍ਰਕਾਰ ਜਦੋਂ ਬਾਬਾ ਫਰੀਦ ਸਾਹਿਬ ਨੇ ਕਿਹਾ ਤਾਂ ਸਿੱਖ ਪੁੱਛਦੇ, ਮਹਾਰਾਜ ਜੀ ਸਰੀਰ ਦੇ ਕਸ਼ ਨਾਲ ਵੀ ਅੱਲਾ ਮਿਲ ਜਾਂਦਾ ਹੈ? ਤਾਂ ਗਰੀਬ ਨਿਵਾਜ ਸਤਿਗੁਰੂ ਜੀ ਆਪਣੇ ਸ੍ਰੀ ਮੁਖ ਤੋਂ ਉਪਦੇਸ਼ ਦਿੰਦੇ ਨੇ,
ਤਨ ਨਾ ਤਪਾਏ ਤਨੂਰ ਜਿਉਂ ਬਾਲਣ ਹੱਡ ਨਾ ਬਾਲ।
ਗਰੀਬ ਨਿਵਾਜ ਸਤਿਗੁਰੂ ਕਹਿੰਦੇ ਨੇ ਤਨ ਨਾ ਤਪਾਏ ਤਨੂਰ ਜਿਉਂ, ਬਾਬਾ ਫਰੀਦ ਸਾਹਿਬ ਆਪਣੇ ਤਨ ਸਰੀਰ ਨੂੰ ਤੰਦੂਰ ਵਾਂਗੂ ਕਿਉਂ ਤਪਾਉਣਾ ਹੈ, ਬਾਲਣ ਹੱਡ ਨਾ ਬਾਲ, ਇਹ ਹੱਡੀਆਂ ਨੂੰ ਬਾਲਣ ਦੀ ਥਾਵੇਂ ਕਿਉਂ ਬਾਲਣਾ ਹੈ?
ਸਿਰ ਪੈਰੀ ਕਿਆ ਫੇੜਿਆ ਅੰਦਰ ਪ੍ਰੀ ਨਿਹਾਲ,
ਸਿਰ ਤੇ ਪੈਰਾਂ ਨੇ ਕੀ ਵਿਗਾੜਿਆ ਹੈ? ਉਹ ਤਾਂ ਪਤੀ ਪਰਮਾਤਮਾ ਅੰਦਰ ਹੈ, ਉਹ ਤਾਂ ਅੱਲਾ ਅੰਦਰ ਹੈ। ਉਸ ਪਤੀ ਨੂੰ, ਪਰਮਾਤਮਾ ਨੂੰ, ਵਾਹਿਗੁਰੂ ਨੂੰ, ਅੱਲਾ ਨੂੰ ਆਪਣੇ ਅੰਦਰ ਜਿਹੜਾ ਉਹ ਵੇਖਣਾ ਕਰੋ। ਫਿਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਇਹ ਵਾਹਿਗੁਰੂ ਨੂੰ, ਅੱਲਾ ਨੂੰ ਹੋਂ ਜਗਿਆਸੂ ਜਿਹੜਾ ਹੈ ਉਹ ਢੂੰਡੇਂਦੀ ਢੂੰਡਦਾ ਹੈ, ਲੱਭਦਾ ਹੈ, ਪਰ ਜਦੋਂ ਕਮਾਈ ਸਾਧਨਾ ਦੇ ਮਾਰਗ ਤੇ ਚੱਲਦਾ ਹੈ ਉਸਨੂੰ ਪਤਾ ਚੱਲਦਾ ਹੈ ਕਿ ਸੱਜਣ ਮੇਰੇ ਨਾਲ, ਉਹ ਤਾਂ ਸਮਰੱਥ ਸ਼ਕਤੀਵਾਨ ਹਰ ਸਮੇਂ ਮੇਰੇ ਨਾਲ ਹੀ ਹੈ, ਮੇਰੇ ਅੰਦਰ ਹੀ ਸਮਾਇਆ ਹੋਇਆ ਹੈ।
ਨਾਨਕ ਅਲਖ ਨਾ ਲਖੀਐ ਗੁਰਮੁਖ ਦੇ ਦਿਖਾਲ।
ਸੱਜੇ ਪਾਤਸ਼ਾਹ ਜੀ ਕਹਿੰਦੇ ਉਹ ਅਲਖ ਪਰਮਾਤਮਾ ਬਾਬਾ ਫਰੀਦ ਸਾਹਿਬ ਜੀ ਲਖਿਆ ਨਹੀਂ ਪਾਵੇਂ ਜਾਂਦਾ, ਪਰ ਜਿਹੜੇ ਮੁਖੀ ਗੁਰਾਂ ਦੁਆਰਾ ਉਪਦੇਸ਼ ਲੈ ਲੈਂਦੇ ਹਨ, ਗੁਰੂ ਧਾਰਨ ਕਰ ਲੈਂਦੇ ਆ, ਗੁਰਮੁਖ ਬਣ ਜਾਂਦੇ ਆ, ਉਹਨਾਂ ਨੂੰ ਫਿਰ ਸਤਿਗੁਰੂ ਜੀ ਐਸੇ ਸਮਰੱਥ ਪਰਮਾਤਮਾ ਦਾ ਦੀਦਾਰ ਦਿਖਾਲ ਦਿੰਦੇ ਆ, ਵਾਹਿਗੁਰੂ ਦੀ ਸਾਖਿਆਤ ਤਾਂ ਉਹਨਾਂ ਨੂੰ ਹੋ ਜਾਂਦੀ ਹੈ। ਨਾਨਕ ਅਲੱਖ ਨਾ ਲਖੀਐ ਗੁਰਮੁਖ ਦੇ ਦਿਖਾਲ, ਗੁਰਮੁਖਾਂ ਨੂੰ ਫਿਰ ਵਾਹਿਗੁਰੂ ਜੀ ਦਾ ਸਰੂਪ ਗੁਰੂ ਸਾਹਿਬ ਜੀ ਦਿਖਾਲ ਦਿੰਦੇ ਹੈ, ਦਰਸ਼ਨ ਹੋ ਜਾਂਦੇ ਹੈ ਇਹਨਾਂ ਨਾਸ਼ਵੰਤ ਅੱਖਾਂ ਦੇ ਨਾਲ। ਵਾਹਿਗੁਰੂ ਦਾ ਦੀਦਾਰ ਕਿਵੇਂ ਹੁੰਦਾ ਹੈ? ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਨਾਨਕ ਸੇ ਅੱਖੜੀਆਂ ਬਿਆਨ ਜਿੰਨੀ ਦਸੰਦੋ ਮਾਂ ਪਿਰੀ। ਉਹ ਅੱਖਾਂ ਹੋਰ ਨੇ, ਪਿਆਰ ਵਾਲੀਆਂ ਅੱਖਾਂ ਹੈ, ਜਿਨ੍ਹਾਂ ਨਾਲ ਵਾਹਿਗੁਰੂ ਦਾ ਦੀਦਾਰ ਹੋ ਜਾਂਦਾ ਹੈ, ਦਰਸ਼ਨ ਹੋ ਜਾਂਦਾ ਉਸ ਪਿਆਰੇ ਪ੍ਰੀਤਮ ਦਾ। ਬਾਬਾ ਫਰੀਦ ਸਾਹਿਬ ਜੀ ਐਸਾ ਕਹਿੰਦੇ ਹਨ ਕਿ ਵਾਹਿਗੁਰੂ ਦਾ ਦੀਦਾਰ ਕਰਨਾ ਤਾਂ ਗੁਰੂ ਧਾਰਨ ਕਰਨਾ ਪਵੇਗਾ। ਸਤਿਗੁਰੂ ਜੀ ਦਾ ਵੀ ਐਸਾ ਉਪਦੇਸ਼ ਹੈ ਕਿ ਗੁਰੂ ਤੋਂ ਬਿਨਾਂ ਵਾਹਿਗੁਰੂ ਦਾ ਦੀਦਾਰ ਨਹੀਂ ਹੋ ਸਕਦਾ। ਉਹ ਅਲੱਖ ਪਰਮਾਤਮਾ ਨਹੀਂ ਲਖਿਆ ਜਾਂਦਾ। ਜੇ ਕੋਈ ਲਖਣਾ ਚਾਹੁੰਦਾ ਹੈ ਤਾਂ ਗੁਰੂ ਵਾਲਾ ਬਣ ਕਰਕੇ ਨਾਮ ਸਿਮਰਨ ਅਭਿਆਸ ਕਰੇ ਅਤੇ ਵਾਹਿਗੁਰੂ ਦੇ ਸਰੂਪ ਦਾ ਅਨੁਭਵ ਗੁਰੂ ਸਾਹਿਬ ਜੀ ਕਰਵਾ ਦਿੰਦੇ ਹਨ।
ਹੰਸਾਂ ਦੇਖ ਤਰੰਦਿਆਂ ਬੱਗਾ ਆਇਆ ਜਾਓ।
ਬਾਬਾ ਫਰੀਦ ਸਾਹਿਬ ਜੀ ਜਦੋਂ 12 ਸਾਲ ਖੂਹ ਵਿੱਚ ਲਟਕੇ ਪੁੱਠਿਆਂ ਤਪੱਸਿਆ ਕੀਤੀ ਨਾ, ਇੱਕ ਦਿਨ ਤਪੱਸਿਆ ਕਰ ਰਹੇ ਸੀ ਬਾਬਾ ਫਰੀਦ ਸਾਹਿਬ ਕਿ ਕੋਈ ਅਜਾਲੀ ਸੀ ਬੱਕਰੀਆਂ ਚਾਰਨ ਵਾਲਾ, ਉਹ ਉੱਥੇ ਆ ਗਿਆ। ਉਹਨੇ ਅੱਗੇ ਹੋ ਕੇ ਵੇਖਿਆ ਕਿ ਰੱਸੇ ਨਾਲ ਤਾਂ ਕੋਈ ਬੰਦਾ ਲਮਕ ਰਿਹਾ ਹੈ, ਕੋਈ ਮਨੁੱਖ ਲਮਕ ਰਿਹਾ। ਉਸਨੇ ਰੱਸੇ ਨੂੰ ਹਿਲਾਉਣਾ ਸ਼ੁਰੂ ਕਰ ਦਿੱਤਾ। ਜਦੋਂ ਥੋੜ੍ਹੀ ਆਵਾਜ਼ ਆਈ, ਬਾਬਾ ਫਰੀਦ ਸਾਹਿਬ ਤੇ ਸਮੇਂ ਜਾਗ ਪਏ। ਪੁੱਛਦਾ ਹੈ, ਸਾਈ ਫਕੀਰ ਤੂੰ ਕੀ ਕਰ ਰਿਹਾ? ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਅੱਲਾ ਦੀ ਪ੍ਰਾਪਤੀ ਵਾਸਤੇ ਭਜਨ ਕਰਦਾ ਪਿਆ। ਉਹ ਕਹਿੰਦਾ, ਇਸ ਤਰ੍ਹਾਂ ਅੱਲਾ ਮਿਲ ਜਾਂਦਾ? ਬਾਬਾ ਫਰੀਦ ਸਾਹਿਬ ਕਹਿੰਦੇ, ਮੈਂ ਤਾਂ ਯਤਨ ਹੀ ਕਰ ਸਕਦਾ, ਮਿਲਣਾ ਨਾ ਮਿਲਣਾ ਤਾਂ ਉਹਦਾ ਆਪਣੇ ਵੱਸ ਹੈ। ਅਤੇ ਸਮੇਂ ਇਆਲੀ ਨੇ ਵੀ ਕੀਤਾ ਕਿ ਸ਼ਾਇਦ ਇੱਦਾਂ ਹੀ ਅੱਲਾ ਮਿਲਦਾ। ਉਹਨੇ ਨਾ ਰੱਸੀ ਬੰਨ੍ਹ ਲਈ ਆਪਣੇ ਪੈਰਾਂ ਨੂੰ ਅਤੇ ਉਹ ਵੀ ਖੂਹ ਵਿੱਚ ਪੁੱਠਾ ਲਟਕ ਗਿਆ। ਰੱਸੀ ਨੇ ਭਾਰ ਕਿੰਨਾ ਕੁ ਚਿਰ ਝੱਲਣਾ ਸੀ, ਰੱਸੀ ਟੁੱਟ ਗਈ ਅਤੇ ਸਿਰ ਪਰ ਨੇ ਉਹ ਖੂਹ ਵਿੱਚ ਜਾ ਡਿੱਗਿਆ। ਜਦੋਂ ਡੁਬਕੀਆਂ ਲੱਗੀਆਂ ਨਾ ਉਹਦੀਆਂ, ਅਤੇ ਡੁਬਕੀਆਂ ਲੱਗਣ ਨਾਲ ਫਿਰ ਬਾਬਾ ਫਰੀਦ ਸਾਹਿਬ ਦੀ ਸੁਰਤ ਖੁੱਲ੍ਹੀ ਤਾਂ ਉਹ ਅਜਾਲੀ ਨੂੰ ਗੋਦੇ ਖਾਂਦਿਆਂ ਵੇਖ ਕਰਕੇ ਉਹਦਾ ਸਿਰ ਠਾਂ ਨੂੰ ਲੱਤਾਂ ਤਾਂ ਹੋਈਆਂ ਪਈਆਂ। ਇਸ ਪ੍ਰਕਾਰ ਇਹ ਸ਼ਲੋਕ ਬਾਬਾ ਫਰੀਦ ਸਾਹਿਬ ਨੇ ਉਚਾਰਨ ਕੀਤਾ। ਫਰੀਦਾ ਹੰਸਾਂ ਦੇਖ ਤਰੰਦਿਆਂ ਬੱਗਾਂ ਆਇਆ ਚਾਓ। ਕਹਿੰਦੇ ਨੇ, ਫਕੀਰਾਂ ਨੂੰ ਇਸ ਤਰ੍ਹਾਂ ਤਪੱਸਿਆ ਕਰਦਿਆਂ ਵੇਖ ਕਰਕੇ ਇਹ ਸੰਸਾਰੀ ਜਿਹੜਾ ਅਜਾਲੀ ਸੀ ਇਹਨੂੰ ਵੀ ਚਾਅ ਆ ਗਿਆ ਕਿ ਸ਼ਾਇਦ ਅੱਲਾ ਮੈਨੂੰ ਵੀ ਇਸ ਤਰ੍ਹਾਂ ਮਿਲ ਪਵੇਗਾ।
ਡੁੱਬ ਮੋਏ ਬਗ ਬੱਪੜੇ ਸਿਰ ਤਲ ਉੱਪਰ ਪਾਓ।
ਬਗਲੀ ਦੇ ਨਿਆਈ ਜਿਹੜੇ ਇਸ ਪ੍ਰਕਾਰ ਪਖੰਡੀ ਹੁੰਦਾ ਨਾ, ਵਿਖਾਵੇ ਸਹਿਤ ਹੀ ਕੁਛ ਕਰੇ ਤੇ ਕਹਿੰਦੇ ਨੇ ਫਿਰ ਉਹ ਡੁੱਬ ਕਰਕੇ ਹੀ ਪਦਾਰਥਾਂ ਰੂਪੀ ਜਲ ਵਿੱਚ ਮਰ ਜਾਂਦਾ ਹੈ। ਸਿਰ ਤਲ ਉੱਪਰ ਪਾਓ, ਉਹਨਾਂ ਦਾ ਸਿਰ ਥੱਲੇ ਅਤੇ ਪੈਰ ਉੱਪਰ ਨੂੰ ਹੋ ਜਾਂਦੇ ਆ। ਭਾਵ ਮੂੰਹ ਸਿਰ ਜਿਹੜਾ ਹੈ ਪਦਾਰਥਾਂ ਦੇ ਅੰਦਰ ਹੀ ਡੁੱਬਿਆ ਰਹਿੰਦਾ। ਮਨ ਅੰਦਰ ਪਕੜ ਤਾਂ ਪਦਾਰਥਾਂ ਦੀ ਹੁੰਦੀ ਹੈ, ਰੀਸ ਉਹ ਹੰਸਾਂ ਦੀ ਸੰਤਾਂ ਮਹਾਂਪੁਰਸ਼ਾਂ ਦੀ ਕਰਦੇ ਆ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ, ਹੰਸਾਂ ਦੇਖ ਤਰੰਦੇ ਆ। ਜਦੋਂ ਸੰਤ ਮਹਾਂਪੁਰਸ਼ ਭਜਨ ਕਰਦੇ ਆ, ਨਾਮ ਜਪਦੇ ਆ, ਉਹਨਾਂ ਦੀ ਵਡਿਆਈ ਸੰਸਾਰ ਵਿੱਚ ਹੁੰਦੀ ਵੇਖ ਕਰਕੇ ਨਾ, ਤਾਂ ਇਸ ਪ੍ਰਕਾਰ ਜਿਹੜੇ ਪਖੰਡੀ ਉਹਨਾਂ ਨੂੰ ਵੀ ਚਾਅ ਆ ਜਾਂਦਾ। ਉਹ ਵੀ ਬਾਹਰਲਾ ਜਿਹੜਾ ਲਿਬਾਸ ਹੈ ਸੰਤਾਂ ਵਾਲਾ ਬਣਾ ਲੈਂਦੇ ਆ, ਪਰ ਜਦੋਂ ਕਿਤੇ ਸਾਧ ਸੰਗਤ ਜੀ ਧਰਮ ਦੇ ਉੱਤੇ ਕੋਈ ਸੰਕਟ ਆਉਂਦਾ, ਜਦੋਂ ਉਸ ਧਰਮ ਵਾਸਤੇ ਖੂਨ ਵਹਾਉਣ ਵਾਸਤੇ ਅੱਗੇ ਆਉਣਾ ਪੈਂਦਾ, ਉਦੋਂ ਫਿਰ ਉਹ ਜਿਹੜੇ ਪਖੰਡੀ ਬਗਲਿਆਂ ਦੀ ਨਿਆਈ ਵਿਖਾਵੇ ਵਾਲੇ ਸੰਤ ਹੁੰਦੇ ਆ, ਉਹ ਤਾਂ ਇਸ ਸਮੇਂ ਫਿਰ ਸਾਧ ਸੰਗਤ ਜੀ ਉੱਥੋਂ ਦੌੜ ਜਾਂਦੇ ਆ। ਉਹਨਾਂ ਦੇ ਹੌਸਲੇ ਪਸਤ ਹੋ ਜਾਂਦੇ ਆ, ਕਿਉਂਕਿ ਉਹਨਾਂ ਦੇ ਹਿਰਦੇ ਦੇ ਅੰਦਰ ਧਰਮ ਨਹੀਂ ਹੁੰਦਾ, ਵਿਖਾਵੇ ਦਾ ਉਹਨਾਂ ਨੇ ਧਰਮ ਧਾਰਨ ਕੀਤਾ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਸਿਰ ਤਲ ਉੱਪਰ ਪਾਓ, ਉਹਨਾਂ ਦਾ ਸਿਰ ਥੱਲੇ ਅਤੇ ਪੈਰ ਉੱਪਰ ਭਾਵ ਪਦਾਰਥਾਂ ਦੇ ਅੰਦਰ ਹੀ ਪਕੜ ਉਹਨਾਂ ਦੀ ਲੱਗੀ ਰਹਿੰਦੀ ਹੈ, ਐਸੀਆਂ ਉਹਨਾਂ ਦੀਆਂ ਬਾਜੀਆਂ ਪਿੱਲ ਜਾਂਦੀਆਂ। ਰੱਬ ਦੇ ਪਿਆਰੇ ਦੀ ਰੀਸ ਨਹੀਂ ਕੋਈ ਕਰ ਸਕਦਾ, ਮਹਾਂਪੁਰਸ਼ਾਂ ਦੀ ਰੀਸ ਨਹੀਂ ਕੋਈ ਕਰ ਸਕਦਾ, ਉਹਨਾਂ ਦੀ ਬਰਾਬਰਤਾ ਨਹੀਂ ਕੋਈ ਕਰ ਸਕਦਾ, ਕਿਉਂਕਿ ਵਾਹਿਗੁਰੂ ਨੇ ਉਹਨਾਂ ਨੂੰ ਬਹੁਤ ਉੱਚੀ ਅਵਸਥਾ ਦਿੱਤੀ ਹੁੰਦੀ ਹੈ। ਇਸ ਤਰ੍ਹਾਂ ਜਦੋਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਇਸ ਕਥਨ ਦਾ ਮਨ ਅੰਦਰ ਅਹੰਕਾਰ ਨਾ ਆਵੇ, ਸਤਿਗੁਰੂ ਜੀ ਨੇ ਅੱਗੇ ਬਖਸ਼ਿਸ਼ ਕੀਤੀ ਹੈ।
ਮੈਂ ਜਾਣਿਆ ਵੱਡ ਹੰਸ ਹੈ ਤਾਂ ਮੈਂ ਕੀਤਾ ਸੰਗ।
ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਸ਼ਬਦ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਕੋਲ ਇੱਕ ਫਕੀਰ ਆਇਆ ਸਾਧੂ ਗੋਇੰਦਵਾਲ ਸਾਹਿਬ ਵਿਖੇ। ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਬੜੀਆਂ ਉਸਨੇ ਚੰਗੀਆਂ ਗੱਲਾਂ ਕੀਤੀਆਂ, ਬੜੀਆਂ ਆਤਮਾ ਦੇ ਵਿਚਾਰ ਦੀਆਂ ਗੱਲਾਂ ਕਰਦਾ ਹੈ। ਗਰੀਬ ਨਵਾਜ਼ ਸਤਿਗੁਰੂ ਜੀ ਨੇ ਉਸਨੂੰ ਕੋਲ ਰਹਿਣ ਦਾ ਆਦੇਸ਼ ਦੇ ਦਿੱਤਾ ਏ। ਸਤਿਗੁਰੂ ਪਾਤਸ਼ਾਹ ਮਹਾਰਾਜ ਸ਼ਾਮ ਨੂੰ ਸੈਰ ਕਰਿਆ ਕਰਦੇ ਥੋੜ੍ਹੀ ਮਹਾਰਾਜ ਸਾਹਿਬ ਜੀ ਦੇ ਕੋਲ ਇੱਕ ਸਿਮਰਨਾ ਹੁੰਦਾ ਸੀ ਸੁੱਚੇ ਮੋਤੀਆਂ ਦਾ। ਗਰੀਬ ਨਵਾਜ਼ ਸਤਿਗੁਰੂ ਆਪਣੇ ਪਣਗੇ 'ਤੇ ਹੀ ਛੱਡ ਗਏ। ਜਦੋਂ ਸੈਰ ਕਰਕੇ ਵਾਪਸ ਆਏ ਤਾਂ ਉੱਥੇ ਉਹ ਸਿਮਰਨਾ ਹੈ ਨਾ ਸੀ। ਮਹਾਰਾਜ ਨੇ ਪੁੱਛਿਆ, ਭਾਈ ਸਾਡਾ ਸਿਮਰਨਾ ਕਿੱਥੇ ਹੈ? ਤਾਂ ਫਿਰ ਗੁਰਸਿੱਖ ਹੈਰਾਨ ਸਨ ਕਿ ਮਹਾਰਾਜ ਦਾ ਸਿਮਰਨਾ ਕਿਹਨੇ ਉਠਾਉਣਾ ਸੀ। ਜਦੋਂ ਨਾ ਹੀ ਪਤਾ ਲੱਗਿਆ ਤੇ ਸਮੇਂ ਹਵਾ ਆਈ ਇੰਨੇ ਜ਼ੋਰ ਦੀ, ਉਹ ਜਿਹੜਾ ਸਾਧੂ ਆਇਆ ਪਿਆ ਸੀ ਨਾ ਉਹਦੇ ਤੇ ਸਮੇਂ ਆਸਣ ਉੱਡ ਗਿਆ ਤੇ ਥੱਲੋਂ ਮਹਾਰਾਜ ਦਾ ਸਿਮਰਨਾ ਨਿਕਲ ਆਇਆ। ਮਹਾਰਾਜ ਸਾਹਿਬ ਨੇ ਉਹਦੇ ਵੱਲ ਵੇਖ ਕਰਕੇ ਤੇ ਸਮੇਂ ਇਹ ਸ਼ਲੋਕ ਉਚਾਰਿਆ। ਦੁਬਾਰਾ ਪੜ੍ਹ ਦਿਓ।
ਮੈਂ ਜਾਣਿਆ ਵੱਡ ਹੰਸ ਹੈ ਤਾਂ ਮੈਂ ਕੀਤਾ ਸੰਗ।
ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਅਸੀਂ ਜਾਣਿਆ ਕਿ ਵੱਡਾ ਹੰਸ ਹੈ, ਮਹਾਂਪੁਰਸ਼ ਹੈ, ਤਾਂ ਅਸੀਂ ਇਸ ਦੀ ਸੰਗਤ ਕੀਤੀ, ਤਾਂ ਇਸ ਨੂੰ ਇੱਥੇ ਕੋਲ ਰੱਖਿਆ।
ਇਹ ਜਾਣਾ ਬਗ ਬੱਪੜਾ ਜਨਮ ਨਾ ਭੇੜੀ ਅੰਗ।
ਜੇ ਅਸੀਂ ਜਾਣਦੇ ਕਿ ਵਿਚਾਰਾ ਬਗਲਾ ਏ, ਤਾਂ ਫਿਰ ਜਨਮ ਤੋਂ ਹੀ ਭਾਵ ਜਦੋਂ ਆਇਆ ਸੀ ਉਦੋਂ ਸ਼ੁਰੂ ਤੋਂ ਹੀ ਇਹਨੂੰ ਆਪਣਾ ਅੰਗ ਹੀ ਨਾ ਛਾਉਂਦੇ, ਭਾਵ ਕੋਲ ਨਾ ਇਸ ਨੂੰ ਰੱਖਦੇ ਜੇ ਜਾਣਦੇ ਹੁੰਦੇ। ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਭਾਈ ਬਾਹਰੋਂ ਲਿਬਾਸ ਵੇਖ ਕਰਕੇ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ, ਅੰਦਰਲੀ ਅਵਸਥਾ ਜਿਹੜੀ ਹੈ ਨਾ ਕੁਝ ਚਿਰ ਮਿਲਣ ਵਰਤਣ ਤੋਂ ਪਤਾ ਲੱਗ ਜਾਂਦੀ ਹੈ। ਜਿਵੇਂ ਭਿੱਖਾ ਜੀ ਨੇ ਸਤਿਗੁਰੂ ਜੀ ਨੂੰ ਵੇਖ ਕਰਕੇ ਕਿਹਾ ਸੀ, ਮਹਾਰਾਜ ਅਸੀਂ ਬੜੇ ਸੰਤ ਵੇਖੇ ਰਹੇ ਹੋ, ਸੰਤ ਹੋ ਟੋਲ ਸਾਧ ਬਹੁ ਤੇਰੇ ਦਿੱਠੇ, ਸੰਨਿਆਸੀ ਤਪਸੀਏ ਮੁੱਖੋਂ ਇਹ ਪੰਡਿਤ ਮਿੱਠੇ। ਸੱਚੇ ਪਾਤਸ਼ਾਹ ਬੜੇ ਵੇਖੇ ਪਰ ਸਤਿਗੁਰੂ ਕਿਸੇ ਦੀ ਰਹਿਣੀ ਹੈ ਨਹੀਂ ਸੀ, ਕਹਿਣੀ ਸੀ ਬਸ, ਗੱਲਾਂ ਹੀ ਕਰਦੇ ਸਨ। ਇਸ ਪ੍ਰਕਾਰ ਕੁਝ ਸਮਾਂ ਨਾਲ ਵਿਚਰਨ ਦੇ ਨਾਲ ਪਤਾ ਲੱਗ ਜਾਂਦਾ ਹੈ ਕਿ ਇਹਦੀ ਅਵਸਥਾ ਕਿਹੋ ਜਿਹੀ ਹੈ, ਇਹ ਕਿੰਨਾ ਕਿਸ ਪ੍ਰਕਾਰ ਗੁਰਮੁਖ ਹੈ, ਕਿੰਨਾ ਕਿਸ ਪ੍ਰਕਾਰ ਇਹ ਸੰਸਾਰੀ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ, ਭਾਈ ਜੇ ਕੋਈ ਮਨਮੁਖ ਹੈ ਤਾਂ ਉਹਦੀ ਖੋਟੀ ਕੁਸੰਗਤ ਨਾ ਕਰੋ, ਉਹਦੀ ਕੁਸੰਗਤ ਤੋਂ ਦੂਰ ਚਲੇ ਜਾਓ। ਕਬੀਰ ਸਾਹਿਬ ਜੀ ਨੇ ਕਿਹਾ ਹੈ, ਕਬੀਰ ਸਾਕਤ ਜਿਹੜਾ ਹੈ ਨਾ ਉਹ ਕਹਿੰਦੇ ਨੇ ਬਹੁਤ ਬੁਰਾ ਹੁੰਦਾ ਹੈ। ਜੇ ਕੋਈ ਸਾਕਤ ਪੁਰਸ਼ ਸ਼ਕਤੀ ਦਾ ਮਾਇਆ ਦਾ ਉਪਾਸ਼ਕ ਮਿਲ ਜਾਵੇ ਤਾਂ ਕਹਿੰਦੇ ਦੂਰੇ ਜਾਈਏ ਭਾਗ, ਜੇ ਸਾਕਤ ਮਿਲ ਜਾਵੇ ਉਹਨੂੰ ਦੂਰੋਂ ਵੇਖ ਕੇ ਭੱਜ ਜਾਈਏ, ਕਿਉਂਕਿ ਬਾਸਨ ਕਾਰੋ ਪਰਸੀਐ ਤਾਂ ਉਹ ਕੁਛ ਲੱਗੇ ਦਾਗ, ਜੇ ਕਾਲੇ ਬਰਤਨ ਨੂੰ ਸਪਰਸ਼ ਕਰੀਏ ਦਾਗ ਤਾਂ ਕੁਝ ਲੱਗੇਗਾ ਹੀ, ਜੇ ਖੋਟੇ ਪੁਰਸ਼ ਦੀ ਕੁਸ਼ੰਗਤ ਕਰੋਗੇ ਤਾਂ ਫਿਰ ਪਾਪਾਂ ਰੂਪੀ ਦਾਗ ਤਾਂ ਲੱਗੇਗਾ ਹੀ ਨਾ, ਫਿਰ ਸਜ਼ਾ ਤਾਂ ਮਿਲੇਗੀ। ਇਸ ਕਰਕੇ ਮਹਾਰਾਜ ਕਹਿੰਦੇ, ਭਾਈ ਜਿਹੜਾ ਪਖੰਡੀ ਹੈ, ਜਿਹੜਾ ਕੁਸੰਗੀ ਹੈ, ਉਹਦੀ ਖੋਟੀ ਕੁਸੰਗਤ ਨਾ ਕਰੋ। ਸਤ ਪੁਰਸ਼ਾਂ ਦੀ, ਗੁਰਮੁਖਾਂ ਦੀ, ਭਲੇ ਪੁਰਸ਼ਾਂ ਦੀ ਸੰਗਤ ਵਿੱਚ ਬਹੋ ਤਾਂ ਕਿ ਚੰਗਾ ਅਸਰ ਹੋਵੇ। ਸੰਗਤ ਦਾ ਅਸਰ ਬਹੁਤ ਜਲਦੀ ਸਰੀਰ ਦੇ ਉੱਤੇ ਹੁੰਦਾ ਹੈ, ਮਨ ਦੇ ਉੱਤੇ ਹੁੰਦਾ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਆ, ਭਾਈ ਸਤਸੰਗਤ ਕਰੋ। ਸਤਸੰਗਤ ਕਰਦਿਆਂ ਹੋਇਆਂ ਮਨ ਦੇ ਉੱਤੇ ਗੁਰੂ ਕੇ ਉਪਦੇਸ਼ ਦਾ ਅਸਰ ਹੋ ਜਾਂਦਾ ਹੈ।
ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਧਰੇ।
ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਆ, ਇਹ ਗਰੀਬ ਨਵਾਜ ਸਤਿਗੁਰੂ ਜੀ ਨੇ ਕਿ ਮਨ ਦੇ ਅੰਦਰ ਇਹ ਅਹੰਕਾਰ ਨਾ ਆਵੇ ਕਿ ਮੈਂ ਸੰਤ ਹਾਂ ਵੱਡਾ ਅਤੇ ਉਹ ਪਖੰਡੀ ਹੈ। ਸੱਚੇ ਪਾਤਸ਼ਾਹ ਨੇ ਇਹ ਵੀ ਸੂਖਸ਼ਮ ਅਹੰਕਾਰ ਖਤਮ ਕਰਨ ਵਾਸਤੇ ਕਿਹਾ, ਕਿਆ ਹੰਸ ਕਿਆ ਬਗਲਾ। ਮਹਾਰਾਜ ਕਹਿੰਦੇ, ਕੀ ਹੈ ਹੰਸ ਅਤੇ ਕੀ ਹੈ ਬਗਲਾ? ਭਾਵ ਵਾਹਿਗੁਰੂ ਨੇ ਪੈਦਾ ਕੀਤਾ ਨਾ ਹੰਸ ਵੀ ਅਤੇ ਬਗਲਾ ਵੀ। ਇਸ ਤਰ੍ਹਾਂ ਮਹਾਰਾਜ ਕਹਿੰਦੇ ਆ, ਜਾ ਕੋ ਨਦਰ ਧਰੇ, ਜਿਹਦੇ ਉੱਤੇ ਮੇਰਾ ਵਾਹਿਗੁਰੂ ਨਿਗਾਹ ਕਰਦਾ ਨਾ, ਵਾਹਿਗੁਰੂ ਦੀ ਨਿਗਾਹ ਦੇ ਨਾਲ ਹੀ ਹੰਸ ਬਣ ਜਾਂਦਾ ਹੈ ਅਤੇ ਵਾਹਿਗੁਰੂ ਦੇ ਹੁਕਮ ਵਿੱਚ ਵੀ ਜਿਹੜੇ ਬਗਲੇ ਵੀ ਹੁਕਮ ਵਿੱਚ ਹੀ ਹਨ, ਭਾਵ ਜਿਹੜੇ ਸੰਤ ਮਹਾਂਪੁਰਸ਼ ਨੇ ਉਹ ਵੀ ਵਾਹਿਗੁਰੂ ਦੇ ਹੁਕਮ ਵਿੱਚ ਹੀ ਨਾਮ ਜਪ ਕੇ ਭਜਨ ਕਰਕੇ ਇਸ ਅਵਸਥਾ 'ਤੇ ਪਹੁੰਚ ਜਾਂਦੇ ਆ। ਅਤੇ ਜੇ ਕੋਈ ਪਖੰਡੀ ਹੈ ਬਗਲੇ ਦੀ ਨਿਆਈ, ਉਹ ਵੀ ਵਾਹਿਗੁਰੂ ਦੇ ਹੁਕਮ ਵਿੱਚ ਹੀ ਹੈ, ਉਹਨੂੰ ਸੋਝੀ ਨਹੀਂ, ਅਜੇ ਗਿਆਨ ਨਹੀਂ ਹੋਇਆ ਹੈ।
ਜੇ ਤਿਸ ਭਾਵੈ ਨਾਨਕਾ ਕਗ ਹੋ ਹੰਸ ਕਰੇ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਜੇ ਉਸ ਵਾਹਿਗੁਰੂ ਨੂੰ ਪਾ ਜਾਵੇ ਨਾ ਤਾਂ ਉਹ ਕਾਂ ਤੋਂ ਹੰਸ ਬਣਾ ਸਕਦਾ, ਬਗਲਾ ਕੀ ਬਾਤ ਹੈ। ਜੇ ਤਿਸ ਭਾਵੈ ਨਾਨਕਾ ਕਗ ਹੋ ਹੰਸ ਕਰੇ, ਕਾਂ ਦੀ ਨਿਆਈ ਜਿਹੜੇ ਬਹੁਤ ਮਨਮੁਖ ਹੈ, ਬਹੁਤ ਵੱਡਾ ਹੀ ਪਾਪੀ ਹੈ, ਉਹਨੂੰ ਵੀ ਵਾਹਿਗੁਰੂ ਜੀ ਸੰਤ ਬਣਾ ਸਕਦੇ ਆ, ਮਹਾਂਪੁਰਸ਼ ਬਣਾ ਸਕਦੇ ਆ। ਐਸਾ ਸੱਚੇ ਪਾਤਸ਼ਾਹ ਜੀ ਦਾ ਪਾਵਨ ਇਤਿਹਾਸ ਹੈ। ਗਰੀਬ ਨਿਵਾਜ ਸਤਿਗੁਰੂ ਦੇ ਦਰ ਕਰਦੇ ਐਸੇ ਪ੍ਰੇਮੀ ਹੋਏ ਜਿਹੜੇ ਕਦੇ ਚੋਰੀਆਂ ਕਰਦੇ ਸੀ, ਠੱਗੀਆਂ ਮਾਰਦੇ ਸੀ, ਬੁਰੇ ਕੰਮ ਕਰਿਆ ਕਰਦੇ ਸੀ। ਮਹਾਰਾਜ ਸਾਹਿਬ ਜੀ ਦੀ ਨਿਗਾਹ ਦੇ ਨਾਲ ਉਹ ਸੰਤ ਹੋ ਗਏ, ਮਹਾਂਪੁਰਸ਼ ਹੋ ਗਏ, ਸੂਰਬੀਰ ਯੋਧੇ ਬਣ ਗਏ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਐਸੀ ਦ੍ਰਿਸ਼ਟੀ ਹੈ, ਜੋ ਤਿਸ ਭਾਵੈ ਨਾਨਕਾ ਕਾਗਹੁ ਹੰਸ ਕਰੇ। ਜੇ ਵਾਹਿਗੁਰੂ ਜੀ ਨੂੰ ਆ ਜਾਵੇ ਤਾਂ ਕਾਂ ਤੋਂ ਵੀ ਹੰਸ ਬਣਾ ਸਕਦੇ ਹੈ। ਜਿਵੇਂ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਪਾਵਨ ਇਤਿਹਾਸ ਹੈ, ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸਰੋਵਰ ਨੂੰ ਜਿਸ ਸਮੇਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪ੍ਰਗਟ ਕੀਤਾ ਹੈ, ਬੀਬੀ ਰਜਨੀ ਦਾ ਉਹ ਪਤੀ ਪਿੰਗਲਾ ਜਿਸ ਸਮੇਂ ਵੇਖ ਰਿਹਾ ਸੀ। ਭਾਵੇਂ ਕਿ ਅੱਜ ਕੱਲ੍ਹ ਦੇ ਪੜ੍ਹੇ ਲਿਖੇ ਪ੍ਰਚਾਰਕ ਇਸ ਗੱਲ ਦੇ ਉੱਤੇ ਸ਼ੰਕਾ ਕਰਨ ਲੱਗ ਪਏ ਹੈ ਕਿ ਗੁਰੂ ਰਾਮਦਾਸ ਸਾਹਿਬ ਦਾ ਪਾਵਨ ਸਰੋਵਰ ਕੇਵਲ ਇਸ਼ਨਾਨ ਕਰਨ ਵਾਸਤੇ ਹੀ ਬਣਾਇਆ ਹੋਇਆ, ਉੱਥੇ ਜਾਤ ਪਾਤ ਨਾਸ਼ ਕਰਨ ਵਾਸਤੇ ਕੇਵਲ ਕਿ ਜਾਤ ਪਾਤ ਦੀ ਛੂਤਛਾਤ ਜਿਹੜੀ ਹੈ ਪੰਡਿਤ ਕਰਿਆ ਕਰਦੇ ਸਨ, ਅਤੇ ਮਹਾਰਾਜ ਨੇ ਉਹ ਦੂਰ ਕਰਨ ਵਾਸਤੇ ਕੇਵਲ ਸਰੋਵਰ ਬਣਾਏ ਸਨ, ਉੱਥੋਂ ਰੋਗ ਥੋੜ੍ਹੋ ਹਟਦੇ ਹੈ। ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਨੇ, ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤੈ ਕਊਆ ਹੰਸ ਹੋ ਹੈ। ਮਹਾਰਾਜ ਸਾਹਿਬ ਬਾਣੀ ਵਿੱਚ ਕਹਿੰਦੇ ਨੇ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਭਾਵੇਂ ਕਿ ਮਹਾਰਾਜ ਜੀ ਨਾਮ ਸਰੋਵਰ ਦੀ ਵੀ ਜ਼ਿਕਰ ਕਰਦੇ ਹੈ, ਪਰ ਇਹਦਾ ਬਾਹਰੀ ਅਰਥ ਸੰਪ੍ਰਦਾਇ ਮਹਾਂਪੁਰਖ ਇਹੀ ਕਰਿਆ ਕਰਦੇ ਕਿ ਗੁਰੂ ਰਾਮਦਾਸ ਸਾਹਿਬ ਦੇ ਪਾਵਨ ਸਰੋਵਰ ਵਿੱਚ ਇਸ਼ਨਾਨ ਕਰਕੇ ਦੁੱਖ ਅਤੇ ਪਾਪ ਲੱਥ ਜਾਂਦੇ ਹੈ, ਅਤੇ ਕਿੰਨਿਆਂ ਦੇ ਲੱਥ ਰਹੇ ਹੈ। ਪ੍ਰਤੱਖ ਪ੍ਰਮਾਣ ਨੇ, ਉੱਥੇ ਅੰਨਿਆਂ ਨੂੰ ਜੋਤ ਮਿਲ ਰਹੀ ਹੈ, ਰੋਗੀਆਂ ਦੇ ਕੋਹੜੀਆਂ ਦੇ ਕੋਹੜ ਹਟ ਰਹੇ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਇਹ ਪਾਵਨ ਸਰੋਵਰ, ਰਾਮਦਾਸ ਸਰੋਵਰ ਨੀਕਾ, ਜੋ ਨਾਵੈ ਸੋ ਕੁੱਲ ਤਰਾਵੈ, ਉਧਾਰ ਹੋਆ ਹੈ ਜੀ ਕਾ। ਜਦੋਂ ਉਸ ਪਿੰਗਲੇ ਨੇ ਵੇਖਿਆ ਕਿ ਉਸ ਛੋਟੇ ਜਿਹੇ ਜਲ ਦੇ ਸੋਮੇ ਵਿੱਚੋਂ ਕਾਂ ਨਹਾ ਕਰਕੇ ਹੰਸ ਬਣ ਬਣ ਕੇ ਨਿਕਲ ਰਹੇ ਹੈ, ਤਾਂ ਵੇਖ ਕੇ ਬੜਾ ਹੈਰਾਨ ਹੋਇਆ। ਉਸਨੇ ਅੱਗੇ ਵੱਧ ਕੇ ਰਿੜਦਿਆਂ ਹੋਇਆਂ ਜਦੋਂ ਉਸ ਜਲ ਨਾਲ ਇਸ਼ਨਾਨ ਕੀਤਾ ਤਾਂ ਉਹਦੀ ਦੇਹੀ ਨਰੋਈ ਹੋ ਗਈ, ਸਾਰਾ ਕੋਹੜ ਮਿਟ ਗਿਆ ਸੀ ਉਸਦਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਉਹ ਨਿਹਾਲ ਹੋਏ। ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਪਾਵਨ ਸਰੋਵਰ ਦੀ ਰਚਨਾ ਕੀਤੀ। ਇਹ ਸਤਯੁਗ ਸਮੇਂ ਤੋਂ ਤੀਰਥ ਚੱਲਿਆ ਆ ਰਿਹਾ ਅੰਮ੍ਰਿਤਸਰ ਸਾਹਿਬ ਪਾਵਨ ਸਰੋਵਰ। ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਮਹਾਨ ਮਹਿਮਾ ਪਾਵਨ ਸਰੋਵਰ ਦੀ ਆਪਣੇ ਸ਼੍ਰੀ ਮੁਖ ਤੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਕਹੀ ਹੈ, ਜੇ ਵਾਹਿਗੁਰੂ ਨੂੰ ਭਾਵੇ ਨਾ ਤਾਂ ਕਾਵਾਂ ਤੋਂ ਹੰਸ ਬਣਾ ਸਕਦਾ, ਵੱਡੇ ਪਾਪੀਆਂ ਨੂੰ ਸੰਤ ਬਣਾ ਸਕਦੇ ਆ ਵਾਹਿਗੁਰੂ ਜੀ। ਬਾਲਮੀਕ ਜੀ ਕੀ ਸਨ, ਰਾਹ ਮਾਰਿਆ ਕਰਦੇ ਸਨ, ਅਤੇ ਕਿੱਡੇ ਵੱਡੇ ਸੰਤ ਹੋਏ ਜਿਨ੍ਹਾਂ ਨੇ ਸ਼੍ਰੀ ਰਾਮ ਚੰਦਰ ਜੀ ਦੇ ਅਵਤਾਰ ਧਾਰਨ ਤੋਂ ਪਹਿਲਾਂ ਹੀ ਇਸ ਪ੍ਰਕਾਰ ਜਿਹੜੀ ਰਮਾਇਣ ਲਿਖ ਦਿੱਤੀ ਸਾਰੀ। ਵਾਹਿਗੁਰੂ ਜੀ ਦਾ ਹੁਕਮ ਹੈ, ਜੇ ਚਾਹੁਣ ਤਾਂ ਕਾਂ ਨੂੰ ਵੀ ਹੰਸ ਸੰਤ ਬਣਾ ਸਕਦੇ ਹਨ।
ਪੰਖੀ ਇਕੜੋ ਪਾਹੀ ਵਾਲ ਪਚਾਸ।
ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਕਿ ਜੀਵ ਰੂਪੀ ਪਕਸ਼ੀ ਤਾਂ ਇੱਕੋ ਹੀ ਹੈ, ਇਕੱਲਾ ਹੀ ਹੈ, ਫਾਹੀ ਵਾਲ ਪਚਾਸ, ਪੰਜਾਹ ਫਾਹੀਆਂ ਨੇ ਇਹਦੇ ਪਿੱਛੇ ਪੈਣ ਵਾਲੀਆਂ। ਪੰਜ ਵਿਕਾਰ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਪੰਜ ਵਿਸ਼ੇ ਨੇ ਸ਼ਬਦ ਸਪਰਸ਼ ਰੂਪ ਰਸ ਗੰਧ ਆਸਾ ਤ੍ਰਿਸ਼ਨਾ, ਇਸ ਪ੍ਰਕਾਰ ਇਹ ਪੰਜਾਹ ਫਾਹੀਆਂ ਗਿਣੀਆਂ ਜਾਂਦੀਆਂ ਨੇ। ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਇਸ ਪ੍ਰਕਾਰ ਇਹ ਫਾਹੀਆਂ ਗਿਣੀਆਂ ਜਾਂਦੀਆਂ। ਕਹਿੰਦੇ ਨੇ ਪੰਜਾਹ ਫਾਹੀਆਂ ਨੇ ਇਹਨੂੰ ਪਿੱਛੇ ਪਿੱਛੇ ਜਿਹੜੀਆਂ ਇਹਨੂੰ ਕਾਬੂ ਕਰ ਰਹੀਆਂ ਨੇ। ਜੀਵ ਵਿਚਾਰਾ ਇੱਕੋ ਹੀ ਇਕੱਲਾ ਹੈ, ਜਦੋਂ ਇੱਕ ਫਾਹੀ ਹੋਏ ਤਾਂ ਉਹਦੇ ਤੋਂ ਬਚਣਾ ਔਖਾ ਹੁੰਦਾ। ਇਹ ਫਾਹੀ ਵਾਲ ਪਚਾਸ, ਪੰਜਾਹ ਫਾਹੀਆਂ ਬਾਬਾ ਫਰੀਦ ਸਾਹਿਬ ਕਹਿੰਦੇ ਇਹਨੂੰ ਪੈ ਰਹੀਆਂ ਨੇ। ਜੇ ਕ੍ਰੋਧ ਦੇ ਫੁਰਨੇ ਤੋਂ ਬਚੇ ਤਾਂ ਲੋਭ ਦਾ ਫੁਰਨਾ ਢਾਉਣ ਵਾਸਤੇ ਤਿਆਰ ਰਹਿੰਦਾ ਹੈ। ਜਿਹੜੇ ਵਿਕਾਰ ਨੇ ਇਹ ਬੜੇ ਪ੍ਰਬਲ ਨੇ, ਬਹੁਤ ਇਹਨਾਂ ਵਿੱਚ ਸ਼ਕਤੀ ਹੈ, ਪਰ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਪਰਮੇਸ਼ਵਰ ਦੀ ਸ਼ਰਨ ਵਿੱਚ ਨਹੀਂ ਜੀਵ ਆਉਂਦਾ। ਜਦੋਂ ਗੁਰੂ ਕੀ ਸ਼ਰਨ ਵਿੱਚ ਆ ਜਾਈਏ, ਤਨ ਮਨ ਧਨ ਆਪਣਾ ਸਤਿਗੁਰੂ ਨੂੰ ਭੇਟ ਕਰ ਦਈਏ, ਫਿਰ ਇਹ ਵਿਕਾਰਾਂ ਦੀ ਤਾਕਤ ਨਿਰਬਲ ਹੋ ਜਾਂਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਆਪ ਰੱਖਿਆ ਕਰਦੇ ਹੈ। ਕਹਿੰਦੇ ਨੇ ਕਿ ਇਹ ਵਿਕਾਰ ਕਿੰਨੇ ਕੁ ਪ੍ਰਬਲ ਹੁੰਦੇ ਹੈ। ਮਹਾਂਪੁਰਸ਼ ਇਸ ਤਰ੍ਹਾਂ ਪ੍ਰਮਾਣ ਦਿਆ ਕਰਦੇ ਸੀ, ਕਹਿੰਦੇ ਕੋਈ ਠੂਹੇ ਵੇਚਦਾ ਸੀ, ਉਹਦੇ ਕੋਲ ਜਾ ਕਰਕੇ ਨਾ ਇੱਕ ਠੂਹੇ ਖਰੀਦਣ ਲੱਗਾ, ਵੱਡਾ ਸੀ ਠੂਹਾ ਇੱਕ। ਕਹਿੰਦਾ ਇਹਦਾ ਕੀ ਮੁੱਲ ਹੈ? ਕਹਿੰਦਾ ਇਹਦਾ ਮੁੱਲ 10 ਰੁਪਈਏ ਹੈ। ਅਤੇ ਜਿਹੜਾ ਛੋਟਾ ਸੀ ਉਸਦਾ ਮੁੱਲ ਪੁੱਛਿਆ, ਕਹਿੰਦਾ ਇਸਦਾ ਮੁੱਲ 20 ਰੁਪਈਏ ਹੈ। ਕਹਿੰਦਾ ਇਹਦਾ ਇਹ ਕੀ ਗੱਲ ਹੈ, ਛੋਟਾ ਹੈ ਅਤੇ ਇਹਦੇ ਮੁੱਲ ਜ਼ਿਆਦਾ, ਇਹਦਾ ਕੀ ਕਾਰਨ ਹੈ? ਕਹਿੰਦਾ ਡੰਗ ਮਰਵਾ ਕੇ ਵੇਖ, ਫਿਰ ਤੈਨੂੰ ਪਤਾ ਲੱਗੇਗਾ ਇਹਦਾ ਮੁੱਲ ਜ਼ਿਆਦਾ ਕਿਉਂ ਹੈ। ਜਿਹੜੇ ਕਈ ਸਮਝਦੇ ਆ ਨਾ ਕਿ ਆਹ ਵਕਾਰ ਮੈਨੂੰ ਜਿਹੜਾ ਉਹ ਨਹੀਂ ਵਿਆਪਦਾ, ਇਹ ਛੋਟਾ ਹੀ ਹੈ, ਬਹੁਤ ਤਾਕਤ ਹੁੰਦੀ ਇਹਨਾਂ ਵਕਾਰਾਂ ਦੇ ਅੰਦਰ, ਭਾਵੇਂ ਕਿ ਜੀਵ ਨੂੰ ਕਈ ਸਮੇਂ ਉਹ ਅਭਾਵ ਹੋਏ ਰਹਿੰਦੇ ਆ। ਨਾਮ ਸਿਮਰਨ ਕਮਾਈ ਕਰਦੇ ਹਾਂ ਪਹਿਲੋਂ ਪਹਿਲ ਇਹ ਅੰਦਰ ਦੱਬ ਜਾਂਦੇ ਆ, ਆਪਣਾ ਹਾਵ ਭਾਵ ਨਹੀਂ ਦਿਖਾਉਂਦੇ, ਦਬੇ ਰਹਿੰਦੇ ਆ। ਜ਼ਰਾ ਕੁ ਸਿਮਰਨ ਦੀ ਕਮਾਈ ਘੱਟ ਜਾਵੇ ਉਸੇ ਸਮੇਂ ਛਾਲ ਮਾਰ ਕੇ ਉੱਠ ਪੈਂਦੇ। ਇਹਨਾਂ ਦੇ ਖਤਮ ਹੋਣ ਦਾ, ਇਹਨਾਂ ਦੇ ਅਭਾਵ ਹੋ ਜਾਣ ਦੀ ਅਵਸਥਾ ਜਿਹੜੀ ਹੈ ਨਾ, ਉਸ ਸਮੇਂ ਆਉਂਦੀ ਹੈ ਜਦੋਂ ਸਦਾ ਵਾਸਤੇ ਰਸਨਾ ਦੇ ਨਾਮ ਦੀ ਤਸ਼ੀਰ ਕਾਇਮ ਹੋ ਜਾਂਦੀ, ਸਦਾ ਵਾਸਤੇ ਮਨ ਨਾਮ ਵਿੱਚ ਲੀਨ ਹੋ ਜਾਂਦਾ ਹੈ, ਹਿਰਦੇ ਦੀ ਧੜਕਣ ਦੇ ਨਾਲ ਜਾਪ ਹੋਣ ਲੱਗ ਪੈਂਦਾ ਹੈ। ਉਦੋਂ ਇਹ ਵਿਕਾਰ ਅਭਾਵ ਹੋ ਜਾਂਦੇ, ਖਤਮ ਹੋ ਜਾਂਦੇ ਆ, ਸਰੀਰ ਦੇ ਅੰਦਰ ਇਹਨਾਂ ਦਾ ਵਾਸਾ ਨਹੀਂ ਰਹਿੰਦਾ ਹੈ। ਜਿਸ ਤਰ੍ਹਾਂ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਸੀ ਕਿ ਉਹ ਕਾਵਾਂ ਦਾ ਦ੍ਰਿਸ਼ਟਾਂਤ ਦੇ ਕਰਕੇ, ਇਹ ਕਾਵਾਂ ਕਾਗਾ ਚੂੜਨਾ ਪਿੰਜਰਾ, ਕਹਿੰਦੇ ਮੇਰੇ ਸਰੀਰ ਰੂਪੀ ਪਿੰਜਰੇ ਨੂੰ ਨਾ ਚੂੰਡੋ। ਪਿੱਛੇ ਆਪਨੇ ਉਪਦੇਸ਼ ਸੁਣਿਆ ਸੀ, ਕਹਿੰਦੇ ਜੇ ਤੁਸੀਂ ਇੱਥੇ ਵਾਸਾ ਕਰ ਹੀ ਲਿਆ, ਮੇਰੇ ਸਰੀਰ ਦੇ ਵਿੱਚੋਂ ਹੁਣ ਤੁਹਾਨੂੰ ਹੋਰ ਕੁਝ ਨਹੀਂ ਪ੍ਰਾਪਤ ਹੋਣਾ, ਕਿਉਂਕਿ ਅੱਲਾ ਦਾ ਵਾਸ ਹੋ ਗਿਆ ਮੇਰੇ ਸਰੀਰ ਦੇ ਅੰਦਰ, ਬਸਹਿ ਤਾਂ ਉੱਡ ਰਜਾ ਹੈ, ਹੁਣ ਉੱਡ ਜਾਓ, ਤੁਹਾਨੂੰ ਇੱਥੋਂ ਕੁਝ ਨਹੀਂ ਮਿਲੇਗਾ। ਇਸ ਤਰ੍ਹਾਂ ਫਿਰ ਵਿਕਾਰ ਜਿਹੜੇ ਉਹ ਸਰੀਰ ਵਿੱਚੋਂ, ਮਨ ਵਿੱਚੋਂ ਖੰਭ ਲਾ ਕੇ ਉੱਡ ਜਾਂਦੇ, ਅਭਾਵ ਹੋ ਜਾਂਦੇ ਆ। ਐਸੇ ਸਤਪੁਰਸ਼ਾਂ ਨੂੰ ਉਹ ਵਿਕਾਰ ਨਹੀਂ ਹੁੰਦੇ, ਇਹ ਉਹ 50 ਫਾਈਆਂ ਤੋਂ ਆਪਣੇ ਆਪ ਨੂੰ ਤੇ ਸਮੇਂ ਛੁਡਾ ਲੈਂਦੇ ਆ ਗੁਰੂ ਸਾਹਿਬ ਦਾ ਨਾਮ ਜਪ ਕਰਕੇ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਜੀਵ ਵਿਚਾਰਾ ਇੱਕ ਇਕੱਲਾ ਹੈ, ਫਾਹੀ ਵਾਲ 50, 50 ਫਾਈਆਂ ਉਹਦੇ ਗਲ ਵਿੱਚ ਪੈ ਰਹੀਆਂ ਹਨ।
ਇਹੋ ਤਨ ਲਹਿਰੀ ਕੱਢਿਆ ਸੱਚੇ ਤੇਰੀ ਆਸ,
ਇਹ ਜਿਹੜਾ ਮਨ ਹੈ ਨਾ, ਇਹਨਾਂ ਦੀਆਂ ਲਹਿਰਾਂ ਵਿੱਚ, ਇਹਨਾਂ ਦੇ ਫੁਰਨਿਆਂ ਦੇ ਵਿੱਚ ਕੱਢਿਆ ਜਾ ਰਿਹਾ ਹੈ, ਹੇ ਸੱਚੇ ਪਰਮਾਤਮਾ, ਹੇ ਅੱਲਾ, ਇੱਕ ਤੇਰੀ ਆਸ ਹੈ, ਤੇਰਾ ਹੀ ਆਸਰਾ ਮੈਨੂੰ ਇਹਨਾਂ ਦੀਆਂ ਲਹਿਰਾਂ ਵਿੱਚੋਂ, ਇਹਨਾਂ ਦੇ ਫੁਰਨਿਆਂ ਵਿੱਚੋਂ ਕੱਢ ਲੈਣਾ ਕਰ।
ਕਵਣ ਸੋ ਅੱਖਰ ਕਵਣ ਗੁਣ, ਕਵਣ ਸੁਮਣੀਆ ਮੰਤ।
ਬਾਬਾ ਫਰੀਦ ਸਾਹਿਬ ਜੀ ਨੂੰ ਕਿਸੇ ਸਾਈਂ ਫਕੀਰ ਨੇ ਪੁੱਛਿਆ, ਏ ਫਰੀਦ ਜੀ, ਉਹ ਕਿਹੜਾ ਅੱਖਰ ਹੈ, ਉਹ ਕਿਹੜਾ ਮੰਤਰ ਹੈ, ਉਹ ਕਿਹੜਾ ਲਿਬਾਸ ਹੈ ਜਿਹੜੇ ਧਾਰਨ ਕੀਤਿਆਂ ਅੱਲਾ ਦੀ ਪ੍ਰਾਪਤੀ ਹੋ ਜਾਂਦੀ ਹੈ। ਬਾਬਾ ਫਰੀਦ ਸਾਹਿਬ ਜੀ ਨੇ ਇਹ ਜੋ ਅੱਲਾ ਦੀ ਪ੍ਰਾਪਤੀ ਦੇ ਸਾਧਨ ਦੱਸਿਆ ਹੈ, ਬਾਹਰੀ ਤੌਰ 'ਤੇ ਇਹ ਇਸਤਰੀ ਵਾਸਤੇ ਵੀ ਵੱਡਾ ਮਹਾਨ ਉਪਦੇਸ਼ ਸਮਝਿਆ ਜਾਂਦਾ ਹੈ। ਕਹਿੰਦੇ ਜਿਸ ਇਸਤਰੀ ਨੇ ਆਪਣੇ ਪਤੀ ਨੂੰ ਵਸੀਕਾਰ ਕਰਨਾ ਹੋਵੇ ਉਹਦੇ ਵਾਸਤੇ ਇਹ ਮਹਾਨ ਉਪਦੇਸ਼ ਹੈ ਬਾਬਾ ਫਰੀਦ ਸਾਹਿਬ ਜੀ ਦਾ। ਪਹਿਲੋਂ ਪ੍ਰਸ਼ਨ ਰੂਪ 'ਚ ਹੈ, ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ। ਇਹ ਬਾਬਾ ਫਰੀਦ ਸਾਹਿਬ, ਉਹ ਕਿਹੜਾ ਅੱਖਰ ਹੈ, ਉਹ ਕਿਹੜਾ ਗੁਣ ਹੈ, ਉਹ ਕਿਹੜਾ ਸ਼੍ਰੋਮਣੀ ਮੰਤਰ ਹੈ ਜਿਸ ਦੇ ਪੜ੍ਹਨ ਦੇ ਨਾਲ
ਕਵਣ ਸੋ ਵੇਸੋ ਹੋ ਕਰੀ ਜਿਤ ਵਸ ਆਵੈ ਕੰਤ।
ਉਹ ਕਿਹੜਾ ਵੇਸ਼ ਹੈ ਜਿਸ ਨੂੰ ਧਾਰਨ ਕਰਨ ਦੇ ਨਾਲ ਕੰਤ ਪਤੀ ਵਸ ਆ ਜਾਂਦਾ ਹੈ, ਅੱਲਾ ਵਸ ਆ ਜਾਂਦਾ ਹੈ, ਉਹ ਕਿਹੜਾ ਸਾਧਨ ਹੈ। ਬਾਬਾ ਫਰੀਦ ਸਾਹਿਬ ਜੀ ਅੱਗੇ ਉੱਤਰ ਦੇ ਕੇ ਦੱਸਦੇ ਹਨ,
ਦੇਵਣ ਸੋ ਅੱਖਰ ਖਵਣ ਗੁਣ ਜੇਵਾ ਮਣੀਆ ਮੰਤ।
ਨਿਮਣ ਸੋ ਅੱਖਰ, ਨਿਮਰਤਾ ਦਾ ਜਿਹੜਾ ਅੱਖਰ ਹੈ ਨਾ, ਇਹ ਪੜ੍ਹਾਈ ਪੜ੍ਹ ਲੈਣੀ ਚਾਹੀਦੀ ਹੈ, ਸਦਾ ਹੀ ਨਿਮਰਤਾ ਰੱਖਣੀ, ਨੀਵੇਂ ਬਣ ਕਰਕੇ ਰਹਿਣਾ, ਇਹ ਵੱਡਾ ਹੀ ਗੁਣ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਫਿਰ ਖਵਣ ਗੁਣ, ਸਹਾਰ ਲੈਣੀ ਕਹੀ ਹੋਈ ਗੱਲ, ਬਰਦਾਸ਼ਤ ਕਰ ਲੈਣੀ, ਕੌੜੇ ਬੋਲ ਜਰ ਲੈਣੇ, ਖਮਣ ਗੁਣ, ਜਿਹਬਾ ਮਣੀਆਂ ਮੰਤ, ਅਤੇ ਜਿਹੜਾ ਜੀਭ ਤੋਂ ਮਿੱਠੇ ਬੋਲ ਬੋਲਣੇ ਨਾ, ਇਹ ਸ਼੍ਰੋਮਣੀ ਮੰਤਰ ਹੈ, ਸਦਾ ਮਿੱਠਾ ਬੋਲਣਾ। ਮਹਾਰਾਜ ਜੀ ਨੇ ਕਿਹਾ, ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ। ਸਾਰੇ ਗੁਣਾਂ ਦਾ, ਚੰਗਿਆਈਆਂ ਦਾ ਤੱਤ ਕੀ ਹੈ? ਮੁੱਖ ਤੋਂ ਮਿੱਠਾ ਬੋਲ ਬੋਲਣਾ, ਬਹੁਤ ਹਲੀਮੀ ਨਾਲ ਬੋਲਣਾ, ਇਹ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਹਨ।
ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ।
ਕਹਿੰਦੇ ਨੇ ਇਹ ਸਾਈਂ ਫਕੀਰ, ਇਹ ਬੀਬੀ ਭੈਣ, ਇਹ ਤਿੰਨ ਵੇਸ ਜਿਹੜੇ ਆ ਨਾ, ਤੂੰ ਧਾਰਨ ਕਰ ਲੈ ਤਾਂ ਵਸ ਆਵੀ ਕੰਤ। ਤਾਂ ਤੇਰਾ ਪਤੀ ਪਰਮਾਤਮਾ ਤੇਰਾ ਪਤੀ ਤੇਰੇ ਵੱਸ ਵਿੱਚ ਆ ਜਾਵੇਗਾ। ਪਤੀ ਤਾਂ ਕੀ ਇਹਨਾਂ ਗੁਣਾਂ ਦੇ ਨਾਲ ਬਾਬਾ ਫਰੀਦ ਸਾਹਿਬ ਕਹਿੰਦੇ ਅੱਲਾ ਵੱਸ ਵਿੱਚ ਆ ਜਾਂਦਾ, ਅੱਲਾ ਵਸੀਕਾਰ ਹੋ ਜਾਂਦਾ ਹੈ। ਜੇ ਇਹ ਗੁਣ ਧਾਰਨ ਕਰ ਲਈਏ ਤਾਂ
ਮਤ ਹੁੰਦੀ ਹੋਏ ਤਾਣ ਹੁੰਦੇ ਹੋਏ ਨਿਤਾਣਾ।
ਬਾਬਾ ਫਰੀਦ ਸਾਹਿਬ ਕਹਿੰਦੇ ਨੇ ਕਿ ਬਹੁਤ ਸਿਆਣਪ ਦੇ ਹੁੰਦਿਆਂ ਹੋਇਆਂ ਵੀ ਅਣਜਾਣ ਬਣ ਕਰਕੇ ਰਹਿਣ, ਮਤ ਹੁੰਦੀ ਹੋਏ ਇਆਣਾ, ਬਹੁਤ ਇਆਣਿਆਂ ਦੀ ਤਰ੍ਹਾਂ ਭਾਵ ਅਣਜਾਣ ਦੀ ਤਰ੍ਹਾਂ ਕਿ ਮੈਨੂੰ ਕੁਝ ਨਹੀਂ ਪਤਾ ਪਰ ਸਾਰਾ ਕੁਝ ਪਤਾ ਹੋਵੇ। ਅੱਜ ਕੱਲ੍ਹ ਦਾ ਸਮਾਜ ਹੈ, ਥੋੜ੍ਹੀ ਜਿਹੀ ਗੱਲ ਪਤਾ ਹੁੰਦੀ ਉਸ ਤੋਂ 100 ਗੁਣਾ ਵੱਧ ਆਪਣੀ ਸਿਆਣਪ ਜਿਹੜੀ ਉਹ ਪ੍ਰਗਟ ਕਰਦੇ ਆ। ਜਿਨ੍ਹਾਂ ਦੇ ਬਾਰੇ ਨਹੀਂ ਵੀ ਗਿਆਨ ਹੁੰਦਾ ਉਹਨਾਂ ਗੱਲਾਂ ਦੇ ਬਾਰੇ ਬੋਲਦੇ ਆ। ਬਾਬਾ ਫਰੀਦ ਸਾਹਿਬ ਕਹਿੰਦੇ ਰੱਬ ਦੇ ਪਿਆਰੇ ਦਾ ਸੁਭਾਅ ਐਸਾ ਨਹੀਂ ਹੁੰਦਾ, ਉਹ ਮਤ ਹੁੰਦੀ ਹੋਏ ਇਆਣਾ, ਮਤ ਦੇ ਹੁੰਦਿਆਂ ਹੋਇਆਂ ਵੀ ਇਆਣਿਆਂ ਦੀ ਤਰ੍ਹਾਂ ਭਾਵ ਅਣਜਾਣ ਦੀ ਤਰ੍ਹਾਂ ਰਹਿੰਦੇ ਆ। ਤਾਣ ਹੁੰਦੇ ਹੋਏ ਨਿਤਾਣਾ, ਬਲ ਹੁੰਦਾ ਕਿਸੇ ਨੂੰ ਸਜ਼ਾ ਦੇਣ ਦੇ ਵਾਸਤੇ ਪਰ ਫਿਰ ਵੀ ਨਿਤਾਣਿਆਂ ਦੀ ਤਰ੍ਹਾਂ ਜਣਾਉਂਦੇ ਆ ਕਿ ਮੇਰੇ ਵਿੱਚ ਕੋਈ ਬਲ ਨਹੀਂ ਹੈ, ਮੇਰੇ ਵਿੱਚ ਕੋਈ ਸ਼ਕਤੀ ਨਹੀਂ ਹੈ।
ਪੜ ਹੁੰਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ।
ਪਦਾਰਥ ਕੋਲ ਨਾ ਵੀ ਹੋਣ ਤਾਂ ਵੀ ਥੋੜੇ ਜਿੰਨੇ ਵੀ ਹਨ ਓਨੇ ਵੀ ਵੰਡ ਕਰਕੇ ਛਕੇ ਕੋਈ ਐਸਾ ਭਗਤ ਜਿਹੜਾ ਹੈ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਉਹ ਫਿਰ ਭਗਤ ਸਦਵਾ ਸਕਦਾ ਹੈ। ਭਾਵ ਥੋੜੇ ਜੇ ਪਦਾਰਥ ਕੋਲ ਹੋਣ ਤੇ ਵੰਡ ਕਰਕੇ ਛਕੇ, ਅਣਹੁੰਦੇ ਆਪ ਵੰਡਾਏ। ਜੇ ਪਦਾਰਥ ਬਹੁਤੇ ਨੇ ਕੋਲ ਤਾਂ ਵੀ ਹੁੰਦਾ ਕਿ ਨਹੀਂ ਜੀ ਕੁਝ ਵੀ ਨਹੀਂ ਰਿਹਾ, ਬਹੁਤ ਜ਼ਿਆਦਾ ਔਖਾ ਗੁਜ਼ਾਰਾ ਚੱਲ ਰਿਹਾ, ਸਾਰਾ ਕੁਛ ਕੋਲ ਹੁੰਦਿਆਂ ਹੋਇਆਂ ਵੀ ਗੁਰੂ ਮਹਾਰਾਜ ਸਾਹਿਬ ਜੀ ਦੇ ਘਰ ਸੇਵਾ ਨਾ ਕਰਨੀ, ਲੰਗਰ ਵਾਸਤੇ ਵਾਰਤਾ ਵਾਸਤੇ ਦਸਵੰਧ ਤੱਕ ਨਾ ਕੱਢਣਾ, ਪਰ ਰੱਬ ਦੇ ਪਿਆਰੇ ਜਿਹੜੇ ਉਹਨਾਂ ਦਾ ਸੁਭਾਅ ਬਾਬਾ ਫਰੀਦ ਸਾਹਿਬ ਕਹਿੰਦੇ ਭਾਵੇਂ ਥੋੜ੍ਹਾ ਹੀ ਪਦਾਰਥ ਹੋਵੇ ਉਹ ਵੀ ਵੰਡ ਕਰਕੇ ਛਕੇ, ਕੋਈ ਐਸੇ ਕਰਮ ਨੂੰ ਸ਼ੁਭ ਗੁਣ ਨੂੰ ਧਾਰਨ ਕਰੇ ਭਗਤ ਸਦਵਾਉਂਦਾ ਹੈ।
ਇੱਕ ਫਿੱਕਾ ਮੰਗਾ ਲਾਏ ਸਭਨਾ ਮੈਂ ਸੱਚਾ ਧਣੀ।
ਇੱਕ ਫਿੱਕਾ ਬੋਲ ਨਹੀਂ ਕਦੇ ਬੋਲਣਾ ਚਾਹੀਦਾ, ਕਿਉਂਕਿ ਸਾਰਿਆਂ ਦੇ ਅੰਦਰ ਇੱਕ ਮੇਰੇ ਸੱਚੇ ਅੱਲਾਹ ਦਾ ਵਾਸ ਹੈ, ਹਰੇਕ ਦੇ ਅੰਦਰ ਵਾਹਿਗੁਰੂ ਦਾ ਵਾਸ ਹੈ, ਕਦੇ ਫਿੱਕਾ ਬੋਲ ਨਹੀਂ ਬੋਲਣਾ ਚਾਹੀਦਾ। ਬਾਬਾ ਫਰੀਦ ਸਾਹਿਬ ਜੀ ਦੇ ਸਲੋਕਾਂ ਦਾ ਭੋਗ ਪੈ ਰਿਹਾ ਕਿ ਤਕਰੀਬਨ 2 ਕੁ ਸਲੋਕ ਹੋਰ ਰਹਿੰਦੇ ਹਨ।
ਜਾਉ ਨ ਕਹੀ ਠਾਹੇ ਮਾਣਕ ਸਭ ਅਮੋਲ ਵੇ।
ਕਹਿੰਦੇ ਕਿਸੇ ਦਾ ਵੀ ਹਿਰਦਾ ਨਹੀਂ ਢਾਉਣਾ ਚਾਹੀਦਾ, ਸਾਰਿਆਂ ਦੇ ਜਿਹੜੇ ਮਨ ਹਨ ਇਹ ਮੋਤੀ ਦੀ ਤਰ੍ਹਾਂ ਅਮੋਲਕ ਨੇ, ਸਭ ਦੇ ਮਨ ਅੰਦਰ ਅੱਲਾਹ ਦਾ ਹੀ ਵਾਸ ਹੈ। ਇਸ ਕਰਕੇ ਅੱਲਾਹ ਦਾ ਵਾਹਿਗੁਰੂ ਦਾ ਰੂਪ ਜਾਣ ਕੇ ਕਦੇ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ। ਸਾਰਿਆਂ ਦਾ ਮਨ ਜਿਹੜਾ ਮਾਣਕ ਮੋਤੀ ਦੀ ਤਰ੍ਹਾਂ ਅਮੋਲਕ ਹੈ ਤੇ ਕਦੇ ਵੀ ਕਿਸੇ ਦਾ ਦਿਲ ਜਿਹੜਾ ਢਾਉਣਾ ਨਾ, ਮੂਲ ਮਚਾਂਗ ਵਾ, ਮੂਲੋਂ ਹੀ ਚੰਗਾ ਨਹੀਂ, ਕੌੜਾ ਬੋਲ ਕੇ ਦਿਲ ਨਹੀਂ ਕਿਸੇ ਦਾ ਦਿਖਾਉਣਾ ਚਾਹੀਦਾ।
ਪ੍ਰਿਆ ਦੀ ਸਿੱਖ ਹਿਆਉ ਨ ਠਾਹੇ ਕਹੀਦਾ।
ਬਾਬਾ ਫਰੀਦ ਸਾਹਿਬ ਜੀ ਨੂੰ ਸਾਰੇ ਮੁਰੀਦਾਂ ਨੇ ਕਿਹਾ ਫਰੀਦ ਜੀ ਸਾਈਂ ਜੀ ਕੋਈ ਐਸਾ ਇੱਕ ਉਪਦੇਸ਼ ਦੇ ਦਿਓ ਜਿਹਦੇ ਕਮਾਈ ਦੇ ਨਾਲ ਅਸੀਂ ਤਰ ਜਾਈਏ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਫਰੀਦਾ ਜਾਓ ਤੋ ਪ੍ਰਿਆ ਦੀ ਸਿੱਖ, ਜੇ ਤੈਨੂੰ ਅੱਲਾ ਨੂੰ ਮਿਲਣ ਦੀ ਆਸ ਹੈ ਨਾ ਤਾਂ ਹਿਆਉ ਨਾ ਠਾਹੇ ਕਹੀਦਾ, ਕਦੇ ਕਿਸੇ ਦਾ ਬੋਲ ਕੇ ਹਿਰਦਾ ਨਾ ਢਾਵੀਂ, ਕਦੇ ਕੌੜਾ ਬੋਲ ਕੇ ਕਿਸੇ ਦਾ ਦਿਲ ਨਾ ਦੁਖਾਵੀਂ, ਜੇ ਤੂੰ ਅੱਲਾ ਨੂੰ ਮਿਲਣਾ ਚਾਹੁੰਦਾ ਹੈ। ਇਹ ਬਾਬਾ ਫਰੀਦ ਸਾਹਿਬ ਜੀ ਦੇ ਪਾਵਨ ਸਲੋਕਾਂ ਦੀ ਕਥਾ ਆਈ ਹੈ, ਆਪ ਜੀ ਨੇ ਸਰਵਣ ਕੀਤੀ ਹੈ। ਬਾਬਾ ਫਰੀਦ ਸਾਹਿਬ ਜੀ ਦੇ ਸਲੋਕਾਂ ਦੀ ਕਥਾ ਦਾ ਭੋਗ ਪਿਆ ਹੈ। ਅੱਜ ਬਾਬਾ ਦੀਪ ਸਿੰਘ ਸਾਹਿਬ ਜੀ ਦਮਦਮੀ ਟਕਸਾਲ ਦੇ ਪਹਿਲੇ ਜਥੇਦਾਰ, ਜਿਨ੍ਹਾਂ ਨੇ ਸ਼ੀਸ਼ ਤਲੀ 'ਤੇ ਰੱਖ ਕੇ ਜਿੱਦ ਕੀਤਾ ਗਰੀਬ ਨਿਵਾਸ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਪਾਵਨ ਅਸਥਾਨ 'ਤੇ ਆਪਣਾ ਸ਼ੀਸ਼ ਭੇਟਾ ਦੇ ਰੂਪ ਵਿੱਚ ਚਾੜ ਦਿੱਤਾ, ਉਹਨਾਂ ਦਾ ਅੱਜ ਜਨਮ ਦਿਹਾੜਾ ਹੈ। ਸ਼ਾਮ ਦੀ ਕਥਾ ਵਿੱਚ ਬਾਬਾ ਸਾਹਿਬ ਜੀ ਦੇ ਜੀਵਨ 'ਤੇ ਕੁਝ ਵਿਚਾਰਾਂ ਆਪਾਂ ਸਾਂਝੀਆਂ ਕਰਾਂਗੇ। ਸਤਿਗੁਰੂ ਪਾਤਸ਼ਾਹ ਮਹਾਰਾਜ ਮਿਹਰ ਕਰਨ, ਜਿਵੇਂ ਗੁਰਮੁਖਾਂ ਨੇ ਹੁਕਮ ਕੀਤਾ ਹੈ, ਅੱਗੇ ਸਵਈਆਂ ਦੀ ਕਥਾ ਜਿਹੜੀ ਹੈ ਨਾ, ਜਿੰਨੇ ਦਿਨ ਵੀ ਸਮਾਗਮ ਚੱਲਣੇ ਆ ਦਾਸ ਨੇ ਹਾਜ਼ਰੀ ਭਰਨੀ ਹੈ, ਮਹਾਰਾਜ ਸਾਹਿਬ ਜੀ ਦੇ ਸਵਈਆਂ ਦੀ ਕਥਾ ਜਿਹੜੀ ਉਹ ਕੱਲ੍ਹ ਨੂੰ ਆਰੰਭ ਹੋ ਜਾਵੇਗੀ। ਜੋ ਭੱਟਾਂ ਨੇ ਸਤਿਗੁਰੂ ਜੀ ਦੇ ਸਮਕਸ਼ ਆ ਕਰਕੇ ਗਿਆਨ ਪ੍ਰਾਪਤ ਕਰਕੇ ਸਤਿਗੁਰਾਂ ਦੀ ਉਸਤਤ ਗਾਈ ਹੈ, ਪਹਿਲੇ ਸਵਈਏ ਮਹਾਰਾਜ ਸਾਹਿਬ ਦੇ ਆਪਣੇ ਉਚਾਰਨ ਕੀਤੇ ਹੋਏ ਆ, ਬਾਅਦ ਵਿੱਚ ਮਹਾਰਾਜ ਨੇ ਭੱਟਾਂ ਦਾ ਮੋਹ ਨਾਸ ਕਰਨ ਵਾਸਤੇ ਸਵਈਏ ਉਚਾਰੇ ਆ, ਫਿਰ ਭੱਟ ਜਨਾਂ ਵੱਲੋਂ ਗੁਰੂ ਨਾਨਕ ਸਾਹਿਬ ਜੀ ਦਾ ਜਸ ਗਾਇਆ, ਗੁਰੂ ਅੰਗਦ ਸਾਹਿਬ ਦਾ ਜਸ ਗਾਇਆ ਗਿਆ, ਧੰਨ ਗੁਰੂ ਅਮਰਦਾਸ ਸਾਹਿਬ ਦਾ ਜਸ ਗਾਇਆ, ਉਹ ਸਵਈਆਂ ਦੀ ਕਥਾ ਜਿੰਨੀ ਹੋ ਸਕੇਗੀ, ਕਿਉਂਕਿ ਬਾਣੀ ਵੱਡੀ ਹੈ, ਜਿੰਨੀ ਹੋ ਸਕੇਗੀ ਮਹਾਰਾਜ ਸਾਹਿਬ ਨੂੰ ਜਿਵੇਂ ਪਾਵੇਗਾ ਉਨੀ ਕਥਾ ਆਪਾਂ ਸ਼ਰਵਣ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁੱਖ ਭੰਜਨ ਗੁਣ ਦਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਬਵੇਕ, ਹੇ ਅਪਰੰਪਰ ਹਰ ਹਰੇ ਹੈ ਬੀ ਹੋਵਨ, ਹੇ ਸੰਤ ਕੈ ਸਦਾ ਸੰਗ ਨਿਧਾਰ ਆਧਾਰ, ਹੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ, ਨਾਨਕ ਦੀ ਜੈ ਨਾਮ ਦਾਨ ਰਾਖੋਹੀਐ ਪਰੋਏ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ, ਏਕ ਅਖਰ ਹਰ ਮਨ ਬਸਤ ਨਾਨਕ ਹੋਤ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ, ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ,